ਸਾਹਿਬ ਜੀਓ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇੱਕ ਖਿੰਨ ਮਨੁਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਤੇ ਜਿਉ ਬਾਰਕ ਰਸਕ ਪਰਿਉ ਥਨ ਮਾਤਾ ਥਨ ਕਾਢੇ ਬਿਲਲ ਬਲੀਤੇ ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰ ਬੀਤੇ ਵੱਡੇ ਭਾਗ ਗੁਰ ਸਤਿਗੁਰ ਪਾਇਆ ਵਿੱਚ ਕਾਇਆ ਨਗਰ ਹਰ ਸੀਧੇ ਰਹਾ ਜਨ ਕੀ ਸਾਸ ਸਾਸ ਹੈ ਜੇਤੇ ਹਰ ਬਿਰਹਿ ਪ੍ਰਭੂ ਹਰ ਬੀਤੇ ਜਿਉ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਤੇ ਜਨ ਜਪਿਓ ਨਾਮ ਨਿਰੰਜਨ ਨਰਹਰ ਉਪਦੇਸ਼ ਗੁਰੂ ਹਰ ਪ੍ਰੀਤੇ ਜਨਮ ਜਨਮ ਕੀ ਹਉਮੈ ਮਲ ਨਿਕਤੀ ਹਰ ਅੰਮ੍ਰਿਤ ਹਰ ਜਲ ਨੀਤੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਦੇ ਹਰ ਭਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਤੇ ਹਰ ਭਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਜਿਹਨੇ ਹਰ ਬਰਨ ਜਾਤ ਹਰ ਪਾਤ ਨੈਣ ਜਿਹੇ ਰੂਪ ਰੰਗ ਅਰ ਰੇਖ ਭੇਤ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਸਮਿਤੋ ਚਿਤ ਸਿਚੈ ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਣਿਚੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਹੇਤ ਨੇਤ ਬਣ ਤ੍ਰਿਣ ਕਹਿਤ ਕੈ ਸਰਬਨਾਮ ਤਥੈ ਕਮਨ ਕਰਮ ਨਾਮ ਪਰਣਤ ਮਤ ਸਭ ਦਾਤੋ ਦਾਤਾਰ ਪਰਿਉ ਜਾਜ ਸਿੱਧ ਕਰਨਾ ਰਹਿ ਦਾਨ ਸੰਤਰੇ ਤੇ ਲਗ ਪਹੁਜਲ ਕਰਨਾ ਬਿਨਤ ਕਰੋ ਅਰਦਾਸ ਸੁਨਹੋ ਜੇ ਠਾਕੁਰ ਭਾਵੈ ਤਿਹੋ ਦਰਸ ਮਨ ਚਾਓ ਭਗਤ ਤਿਹੋ ਮਨ ਠਹਿਰਾਵੈ ਪਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਤਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਮੋਗ ਉਚਰੈ ਸ਼ਾਸਤਰ ਖੱਟ ਪਿੰਡ ਬਿਰਨ ਚੜ ਜਾਏ ਅੰਤ ਲਖੈ ਬਦਰ ਸੁਣੈ ਚੌਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਪਰਨ ਸਕੈ ਮਹਿਮਾ ਜੋ ਤਿਹਾਰੀ ਨਮਨ ਸਖਤ ਕਰ ਸਿਫਤ ਤੁਮਾਰੀ, ਆਪ ਸਿਓ ਤੁਮ ਕਥਾ ਸੁਧਾਰੀ। ਹਮਨ ਸਖਤ ਕਰ ਸਿਫਤ ਤੁਮਾਰੀ, ਆਪ ਦੇਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਤੇ ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸੁਚਾਰੀ ਸਾਹਿਬ ਜੋ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਅਤਿਅੰਤ ਕਿਰਪਾਲਤਾ ਹੋਈ ਹੈ। ਸੱਚੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰਭਾਗੀ ਜਨਾਂ ਨੇ ਅੰਮ੍ਰਿਤ ਵੇਲੇ ਤੋਂ ਸੱਚੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਂਘੇ ਪ੍ਰਾਪਤ ਕੀਤੇ ਹਨ। ਨਿਤਨੇਮ ਦੇ ਪਾਠਾਂ ਤੋਂ ਉਪਰੰਤ ਆਪ ਜੀ ਨੇ ਰਾਗ ਸੰਗ ਰਚਨਾ ਤੋਂ ਗੁਰੂ ਕਮਲਮਈ ਬਾਣੀ ਦਾ ਰਸਨ ਕੀਤਾ ਹੈ ਅਤੇ ਹੁਣ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਬੜੀ ਵਾਰ ਗੁਰਬਾਣੀ ਕਥਾ ਸੁਖ ਸੰਤਰਾਗ ਅੰਦਰ ਚੱਲ ਰਹੀ ਹੈ। ਆਓ ਕੁਝ ਕੁ ਸਮਾਂ ਮਹਾਰਾਜ ਦੀ ਕਿਰਪਾ ਦੇ ਨਾਲ ਚਰਨਾਂ ਦੇ ਵਿੱਚ ਸੱਚੀ ਬਿਰਤੀ ਜੋੜ ਕਰਕੇ ਸ਼ਬਦ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ, ਬਸੰਤ ਹਿੰਡੋਲ ਮਹੱਲਾ ਚੌਥਾ। ਇੱਕ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ, ਇਤ ਹਰ ਹਰ ਨਾਮ ਰਸ ਗੀਤੇ।
ਬਸੰਤ ਅਤੇ ਹਿੰਡੋਲ ਦੋ ਰਾਗ ਮਿਲਾ ਕੇ ਮਹੱਲਾ ਚੌਥਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ। ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ, ਇਤ ਹਰ ਹਰ ਨਾਮ ਰਸ ਗੀਤੇ। ਸਾਡਾ ਜਿਹੜਾ ਇਹ ਮਨ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਬਖਸ਼ ਕਰ ਰਹੇ ਨੇ ਕਿ ਪ੍ਰਦੇਸ਼ ਦੇ ਰਾਸ ਵਿੱਚ ਗੁੰਨਿਆ ਗਿਆ ਹੈ। ਪਰਮੇਸ਼ਰ ਦੇ ਰਸਤੇ ਵਿੱਚ, ਨਾਮ ਦੇ ਰਸਤੇ ਵਿੱਚ ਸਦਾ ਕਾਰਨ ਹੁੰਦਾ ਹੈ। ਇਹ ਮਨ ਨੂੰ ਨਾਮ ਦਾ ਰਸ ਹੈ ਜੋ ਆਉਣ ਲੱਗ ਗਿਆ। ਸੋ ਜਿਹੜਾ ਇਹ ਮਨ ਹੈ, ਇਹਨੂੰ ਨਾਮ ਦਾ ਰਸ ਕਿਵੇਂ ਆਉਂਦਾ? ਮਨ ਦੇ ਉੱਪਰੋਂ ਜਿਹੜੀ ਮੈਲ ਲੱਗੀ ਹੋਈ ਹੈ, ਮਲ ਵਖੇਤ ਤੇ ਅਵਰਨ ਤਿੰਨ ਪ੍ਰਕਾਰ। ਪਹਿਲਾਂ ਮਨ ਦਾ ਸਰੂਪ ਕੀ ਹੈ? ਮਨ ਦਾ ਸਰੂਪ ਆਪਣਾ ਕੋਈ ਵਜੂਦ ਨਹੀਂ ਹੈ, ਸੱਚੇ ਪਾਸ ਬੈਠੇ ਹੋਈਏ ਮਨ ਉਸੇ ਤਰ੍ਹਾਂ ਦਾ ਹੀ ਰੂਪ ਧਾਰਨ ਕਰ ਜਾਂਦਾ ਹੈ। ਜੇ ਕਿਸੇ ਭਗਤ ਕੋਲ ਬੈਠੇ ਹੋਈਏ, ਸਾਧੂ ਮਹਾਤਮਾ ਕੋਲ ਬੈਠੇ ਹੋਈਏ, ਫਿਰ ਮਨ ਜਿਹੜਾ ਭਗਤ ਬਣ ਜਾਂਦਾ ਹੈ। ਜੇ ਕਿਸੇ ਰਾਜਨੀਤਿਕ ਬੰਦੇ ਪਾਸ ਬੈਠੇ ਹੋਈਏ, ਉਸਦੀਆਂ ਗੱਲਾਂ ਉਹੋ ਜਿਹਾ ਰੂਪ ਧਾਰਨ ਕਰ ਜਾਂਦਾ। ਚੋਰ ਕੋਲ ਬੈਠੇ ਹੋਈਏ, ਚੋਰੀ ਵਾਲੀਆਂ ਗੱਲਾਂ ਕਰੇਗਾ, ਉੱਥੇ ਮਨ ਚੋਰੀ ਕਰਨ ਚੋਰ ਬਣ ਜਾਂਦਾ। ਇਸ ਤਰੀਕੇ ਨਾਲ ਇਹਦੇ ਪਾਸ ਜੇ ਮਨ ਜਾ ਕੇ ਬੈਠੀਏ, ਮਨ ਉਹਦਾ ਹੀ ਰੂਪ ਹੋ ਜਾਂਦਾ, ਉਹਦਾ ਹੀ ਰੂਪ ਧਾਰਨ ਕਰਨ ਲੱਗ ਪੈਂਦਾ। ਹੋਰ ਕਈ ਵਾਰੀ ਮਨ ਚਿੱਤ ਵਿੱਚ ਕਿਸੇ ਨੂੰ ਯਾਦ ਕਰਕੇ ਦੁਸ਼ਮਣੀ ਚੇਤੇ ਕਰਦਾ, ਵੈਰ ਭਾਵ ਰੱਖਦਾ, ਉਦੋਂ ਜਿਹੜਾ ਮਨ ਹੈ ਕਿਸੇ ਦਾ ਵੈਰੀ ਹੋ ਜਾਂਦਾ। ਜਦੋਂ ਕਿਸੇ ਨੂੰ ਪਿਆਰ ਨਾਲ ਚੇਤੇ ਕਰਦਾ, ਉਦੋਂ ਇਹ ਜਿਹੜਾ ਮਨ ਹੈ ਸੱਜਣ ਬਣ ਜਾਂਦਾ। ਇਸ ਤਰੀਕੇ ਨਾਲ ਇਹ ਮਨ ਦਾ ਸੁਭਾਵ ਹੈ, ਆਪਣਾ ਕੋਈ ਰੂਪ ਨਹੀਂ। ਜਿਵੇਂ ਪਾਣੀ ਦੇ ਵਿੱਚ ਜਿਸ ਤਰ੍ਹਾਂ ਦਾ ਰੰਗ ਪਾ ਦਈਏ, ਪਾਣੀ ਦਾ ਰੰਗ ਉਸੇ ਪ੍ਰਕਾਰ ਦਾ ਹੁੰਦਾ। ਇਸੇ ਤਰ੍ਹਾਂ ਜਿਵੇਂ ਬਲੌਰ ਹੋਵੇ, ਇੱਕ ਤੋਂ ਕੱਚ ਦਾ ਹੁੰਦਾ, ਪੇਪਰਾਂ ਉੱਪਰ ਜਿਹੜਾ ਰੱਖਿਆ ਹੁੰਦਾ, ਸੋ ਉਹਦਾ ਆਪਣਾ ਕੋਈ ਰੂਪ ਨਹੀਂ। ਉਹਦੇ ਕੋਲ ਕਿਸੇ ਪ੍ਰਕਾਰ ਦਾ ਫੁੱਲ ਰੱਖ ਦਈਏ, ਮੰਨ ਲਓ ਲਾਲ ਰੰਗ ਦਾ ਫੁੱਲ ਰੱਖ ਦਿੱਤਾ,
ਬਲੌਰ ਨੇ ਲਾਲ ਰੰਗ ਧਾਰਨ। ਇਸੇ ਪ੍ਰਕਾਰ ਇਹ ਮਨ ਹੈ ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਵਰਤਦਾ ਹੋਇਆ ਉਸੇ ਪ੍ਰਕਾਰ ਦਾ ਹੀ ਰੂਪ ਧਾਰਨ ਕਰ ਦਿੰਦਾ। ਇਹ ਮਨ ਦਾ ਸਰੂਪ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਦੱਸਦੇ ਨੇ ਕਿ ਤੇਰਾ ਇਹ ਸਰੂਪ ਨਹੀਂ ਹੈ। ਦੀਪ ਨਿਵਾਜ ਕਹਿੰਦੇ ਨੇ, ਨਾ ਤੂੰ ਵੈਰੀ ਹੈ ਕਿਸੇ ਦਾ, ਨਾ ਤੂੰ ਮਿੱਤਰ ਹੈ, ਨਾ ਤੂੰ ਸੱਜਣ ਹੈ, ਤੂੰ ਤਾਂ ਜੋਤ ਸਰੂਪ ਹੈ। ਨਾ ਤੂੰ ਚੋਰ ਹੈ, ਨਾ ਤੂੰ ਪੁਰਖ ਹੈ, ਨਾ ਤੂੰ ਸਿਆਣਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਕਿਸੇ ਮਨ ਤੂੰ ਜੋਤ ਸਰੂਪ ਆਤਮ ਸਰੂਪ ਹੈ, ਤੱਤ ਵਸਤੂ ਹੈ ਤੂੰ ਤੇ ਆਪਣੇ ਮੂਲ ਦੀ ਪਛਾਣ। ਇਸੇ ਪ੍ਰਕਾਰ ਇਮਨ ਕਰਮਾ, ਇਮਨ ਧਰਮਾ, ਇਮਨ ਪੰਚ ਤੱਤ, ਇਮਨ ਸ਼ਕਤੀ, ਇਮਨ ਜੋ, ਇਮਨ ਪੰਚ ਤੱਤ ਤੋਂ ਜੋ। ਇਹ ਮਨ ਕੀ ਹੈ, ਮਨ ਦੇ ਵਿੱਚ ਕਿੰਨੀ ਸ਼ਕਤੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਕਿ ਮਨ ਦੇ ਵਿੱਚ ਬੇਅੰਤ ਸ਼ਕਤੀ ਹੈ। ਜੇ ਮਨ ਦੀ ਪੂਰਨ ਇਕਾਗਰਤਾ ਹੋ ਜਾਵੇ ਤਾਂ ਇਹ ਜਿਹੜਾ ਮਨ ਹੈ ਆਪਣੇ ਵਿੱਚ ਇੰਨੀ ਸਮਰੱਥਾ ਰੱਖਦਾ, ਮਨ ਦੇ ਵਿੱਚ ਇੰਨੀ ਸ਼ਕਤੀ ਹੈ, ਜੇ ਇਕਾਗਰ ਹੋ ਜਾਵੇ ਸਾਹਮਣੇ ਪੱਥਰ ਨੂੰ ਪਾੜ ਸਕਦਾ। ਇੱਕ ਵੱਖਰਾ ਆਪਣਾ ਬ੍ਰਹਿਮੰਡ ਹੈ ਜਿਹੜਾ ਰੱਜ ਸਕਦਾ। ਪੰਜ ਤੱਤ ਇਸ ਮਨ ਤੋਂ ਰਜੇ ਜਾ ਸਕਦੇ ਆ, ਇੰਨੀ ਮਨ। ਇਸ ਪ੍ਰਕਾਰ ਇਹ ਜਿਹੜਾ ਮਨ ਹੈ, ਪਰ ਜੇ ਇਕਾਗਰ ਹੋਵੇ ਤੋ ਇਹ ਜਿਹੜਾ ਮਨ ਹੈ ਖਿੰਡਿਆ ਹੈ, ਸਾਰੇ ਪਾਸਿਆਂ ਵੱਲ ਹੀ ਖਿੰਡਿਆ ਹੋਇਆ, ਟੁਕੜੇ ਟੁਕੜੇ ਹੋਇਆ ਹੈ। ਮਨ ਦੇ ਵਿੱਚ ਕਈ ਵਿਚਾਰ ਹੁੰਦੇ ਨੇ, ਸੋ ਫਿਰ ਇਹ ਚੰਤੁਸ਼ਟਾ ਜਿਹੜਾ ਆਪਣੇ ਅੰਦਰ ਅੰਤਿਸ਼ਕਰਨ ਹੈ, ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ, ਉਸ ਅੰਤਿਸ਼ਕਰਨ ਦਾ ਹਿੱਸਾ ਹੈ ਮਨ। ਅਤੇ ਇਸੇ ਤਰੀਕੇ ਨਾਲ ਜਿਹੜਾ ਅਹੰ ਭਾਵ ਹੈ ਸੰਤੁਸ਼ਟੇ ਦੇ ਵਿੱਚ, ਅੰਤਿਸ਼ਕਰਨ ਦੇ ਵਿੱਚ ਅਹੰ ਭਾਵ ਹੈ, ਅਹੰਕਾਰ ਹੈ, ਜੋ ਇਸ ਮਨ ਦੀ ਉਤਪਤੀ ਅਹੰ ਭਾਵ ਤੋਂ ਮੰਨੀ ਗਈ ਹੈ ਕਿ ਹੰਕਾਰ ਤੋਂ ਇਹ ਜਿਹੜਾ ਮਨ ਹੈ ਜਿਹੜਾ ਪੈਦਾ ਹੋਇਆ ਹੈ। ਸੋ ਪਰਮੇਸ਼ਰ ਦੀ ਜਿਹੜੀ ਮਾਇਆ ਹੈ, ਈਸ਼ਵਰੀ ਮਾਇਆ, ਸੋ ਅਕਾਲ ਪੁਰਖ ਵਾਹਿਗੁਰੂ ਦੇ ਸੰਕਲਪ ਤੋਂ ਪੈਦਾ ਹੋਈ ਹੈ। ਮਾਇਆ ਤੋਂ ਫਿਰ ਇਸੇ ਪ੍ਰਕਾਰ ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹ ਤੱਤ ਸੁੱਖ ਤੱਤ ਪੈਦਾ ਹੋਏ ਨੇ। ਅਤੇ ਇਸੇ ਤਰੀਕੇ ਨਾਲ ਕਿਰਨ ਗਰਭ, ਸੋ ਇਸ ਤਰੀਕੇ ਨਾਲ ਮਾਇਆ ਦੇ ਵਿੱਚ ਉਹ ਮਾਇਆ ਦੀ ਵਸਤੀ ਵਾਧੀ ਕਰਕੇ, ਸੋ ਈਸ਼ ਦੀਆਂ ਤਿੰਨ ਜਿਹੜੀਆਂ ਵਸਤੂਆਂ ਨੇ ਉਹ ਪੈਦਾ ਹੁੰਦੀਆਂ ਨੇ। ਪਹਿਲਾਂ ਹਿਰਨ ਗਰਭ ਕਹਿੰਦੇ ਨੇ, ਸੋ ਹਿਰਨ ਗਰਭ ਦਾ ਭਾਵ ਹੈ ਵੈਰਾਟ ਰੂਪ, ਮਹਿਤ ਰੂਪ। ਸੋ ਇਸ ਤਰੀਕੇ ਨਾਲ ਉਸ ਮਹਿਤ ਰੂਪ ਤੋਂ ਹੰਕਾਰ ਪੈਦਾ ਹੋਇਆ, ਮੈਂ ਪੈਦਾ ਹੋਈ ਹੈ। ਸੋ ਉਸ ਦੇ ਵਿੱਚੋਂ, ਮੈਂ ਦੇ ਵਿੱਚੋਂ, ਹੰਕਾਰ ਦੇ ਵਿੱਚੋਂ, ਮੈਂ ਦੇ ਵਿੱਚੋਂ ਜਿਹੜਾ ਮਨ ਹੈ ਇਹ ਜਨਮ ਲੈਂਦਾ। ਤੇ ਜਿਹੜਾ ਮਨ ਹੈ ਕਿ ਵਿਦਵਾਨਾਂ ਨੇ ਕਿਹਾ ਹੈ, ਮਨ ਵਿਚਾਰਾਂ ਦਾ ਸਮੂਹ ਹੈ, ਜਿੱਥੇ ਬਹੁਤ ਸਾਰੇ ਵਿਚਾਰ ਜਿਸ ਜਗ੍ਹਾ ਤੋਂ ਨਿਕਲਦੇ ਨੇ ਉਹਦਾ ਨਾਮ ਮਨ। ਇਸ ਪ੍ਰਕਾਰ ਵਿਚਾਰਾਂ ਦਾ ਸਮੂਹ ਜਿੱਥੋਂ ਪੁਰਨੇ ਪੈਦਾ ਹੁੰਦੇ, ਸਿੱਧੇ ਲਫ਼ਜ਼ਾਂ ਦੇ ਵਿੱਚ ਪੁਰਨੇ ਦਾ ਨਾਮ ਮਨ ਹੈ। ਜਿਹੜਾ ਆਪਣੇ ਮਨ ਵਿੱਚ ਸੰਕਲਪ ਉੱਠਦੇ, ਪੁਰਨੇ ਉੱਠਦੇ, ਇਹ ਮਨ ਹੈ। ਅਤੇ ਇਸੇ ਤਰੀਕੇ ਦੇ ਨਾਲ ਇਹ ਮੈਂ ਦੇ ਵਿੱਚੋਂ ਪੈਦਾ ਹੁੰਦੇ ਆ। ਕਹਿੰਦੇ ਜੇ ਮਨ ਨੂੰ ਮਾਰਨਾ ਹੋਵੇ ਤਾਂ ਫਿਰ ਮੈਂ ਨੂੰ ਮਾਰ ਲਿਆ ਜਾਵੇ ਤਾਂ ਮਨ ਦੀ ਜਿਹੜੀ ਹੈ ਮੌਤ ਹੋ ਜਾਵੇ, ਮਨ ਖਤਮ ਹੋ ਜਾਵੇ। ਮੈਂ ਕਰਕੇ ਹੀ ਮਨ ਦੀ ਉਤਪਤੀ ਹੈ। ਜਦੋਂ ਅਹੰ ਭਾਵ ਪੈਦਾ ਹੁੰਦਾ ਨਾਲ ਹੀ ਸੰਕਲਪ ਸ਼ੁਰੂ ਹੁੰਦੇ ਆ, ਤੇ ਜਦੋਂ ਮੈਂ ਕੁਝ ਵੀ ਨਾ ਰਿਹਾ, ਖਤਮ ਹੋ ਗਈ, ਤੂੰ ਹੋ ਗਿਆ, ਤੇ ਮਨ ਹੈ ਜਿਹੜਾ ਇਸ ਪ੍ਰਕਾਰ ਖਤਮ ਹੋ ਜਾਵੇਗਾ। ਫਿਰ ਇਹ ਸਰੀਰ ਦੇ ਵਿੱਚ ਦੋ ਪ੍ਰਕਾਰ ਦੇ ਮਨ ਬਣੇ, ਇੱਕ ਸ਼ੁੱਧ ਮਨ ਤੇ ਇੱਕ ਅਸ਼ੁੱਧ ਮਨ। ਇੱਕ ਸ੍ਰੇਸ਼ਟ ਵਿਚਾਰਾਂ ਵਾਲਾ, ਪਵਿੱਤਰ ਵਿਚਾਰਾਂ ਵਾਲਾ ਮਨ ਹੈ, ਇੱਕ ਆਪਣੇ ਅੰਦਰ ਅਸ਼ੁੱਧ ਵਿਚਾਰਾਂ, ਅਪਵਿੱਤਰ ਵਿਚਾਰਾਂ ਵਾਲਾ ਮਨ ਹੈ। ਸੋ ਦੋ ਮਨ, ਕਦੀ ਉਹ ਉੱਪਰ ਹੋ ਜਾਂਦਾ, ਕਦੀ ਉਹ ਉੱਪਰ ਹੋ ਜਾਂਦਾ। ਸੋ ਪਾਪਾਂ ਦੀ ਸ਼ਕਤੀ ਕਰਕੇ, ਪਾਪਾਂ ਦਾ ਬਲ ਪਾ ਕਰਕੇ ਜਿਹੜਾ ਅਸ਼ੁੱਧ ਮਨ ਹੈ ਉਹ ਪ੍ਰਬਲ ਹੋ ਜਾਂਦਾ, ਉਹਨਾਂ ਦੇ ਪ੍ਰਤਾਪ ਕਰਕੇ ਜਿਹੜਾ ਆਪਣਾ ਸ਼ੁੱਧ ਮਨ ਉਹ ਪ੍ਰਬਲ ਹੋ ਜਾਂਦਾ। ਜਦੋਂ ਪਾਪਾਂ ਦਾ ਪਾਪ ਕਰਮ ਅੱਗੇ ਆਉਂਦਾ ਹੈ ਉਦੋਂ ਅਸ਼ੁੱਧ ਮਨ ਪ੍ਰਬਲ ਹੁੰਦਾ। ਮਨ ਦੇ ਵਿੱਚੋਂ ਕੋਈ ਬੁਰਾ ਵਿਚਾਰ ਨਿਕਲਦਾ ਹੈ, ਸੋ ਬੁਰਾ ਕਰਮ ਕਰਨ ਦੇ ਵਾਸਤੇ ਅੰਦਰੋਂ ਫੁਰਨਾ ਉੱਠਦਾ ਹੈ, ਤਾਂ ਅੰਦਰੋਂ ਦੂਸਰੀ ਆਵਾਜ਼ ਸ਼ੁੱਧ ਮਨ ਦਿੰਦਾ ਹੈ ਕਿ ਇਹ ਕੰਮ ਨਹੀਂ ਕਰਨ ਯੋਗ, ਇਹ ਨਾ ਕਰ। ਇੱਕ ਵਾਰੀ ਅੰਦਰੋਂ ਜ਼ਰੂਰ ਆਵਾਜ਼ ਆਉਂਦੀ ਹੈ, ਚੰਗਾ ਮਾੜਾ ਕੋਈ ਵੀ ਕਰਮ ਕਰੀਏ। ਤਾਂ ਇਸ ਪ੍ਰਕਾਰ ਸ਼ੁੱਧ ਮਨ ਜਿਹੜਾ ਹੁੰਦਾ ਉਹ ਦਬਾ ਦਿੰਦਾ, ਕਿਉਂਕਿ ਉਹਦੇ ਵਿੱਚ ਉਦੋਂ ਬਲ ਹੋ ਜਾਂਦਾ, ਭਾਰੀ ਹੋ ਜਾਂਦਾ। ਬਲ ਹੋਣ ਕਰਕੇ ਉਹ ਸ਼੍ਰੇਸ਼ ਆਵਾਜ਼ ਨੂੰ, ਜਿਹੜੀ ਅੰਦਰੋਂ ਆਵਾਜ਼ ਆਉਂਦੀ ਹੈ ਇਹ ਕੰਮ ਨਾ ਕਰ, ਉਹਨੂੰ ਦਬਾ ਦਿੰਦਾ। ਤੇ ਫਿਰ ਜਿਹੜਾ ਬੁਰਾ ਕਰਮ ਹੈ ਅਸ਼ੁੱਧ ਮਨ ਉਹ ਕਰਨ ਦੇ ਵਾਸਤੇ ਹੋਰ ਬਲਪੂਰਵਕ ਪ੍ਰੇਰਿਤ ਕਰਦਾ ਹੈ। ਤੇ ਜਦੋਂ ਫਿਰ ਸ਼ੁੱਧ ਮਨ ਦੇ ਵਿੱਚ ਸ਼ਕਤੀ ਹੋ ਜਾਂਦੀ, ਸ਼ਕਤੀ ਵੱਧਦੀ ਕਿਵੇਂ ਹੈ? ਸੋ ਸਿਮਰਨ ਦੇ ਨਾਲ ਜਿਹੜਾ ਸ਼ੁੱਧ ਮਨ ਹੈ ਉਹ ਬਲੀ ਹੁੰਦਾ, ਉਹਦੇ ਵਿੱਚ ਬਲ ਆਉਂਦਾ, ਸ਼ਕਤੀ ਆਉਂਦੀ ਹੈ। ਤੇ ਫਿਰ ਜਦੋਂ ਉਹਦੇ ਵਿੱਚ ਜ਼ਿਆਦਾ ਸ਼ਕਤੀ ਆ ਜਾਂਦੀ ਹੈ, ਫਿਰ ਅਸ਼ੁੱਧ ਮਨ ਦੇ ਜਿਹੜੇ ਵਿਚਾਰ ਨੇ ਉਹ ਹੌਲੀ ਹੌਲੀ ਥੱਲੇ ਘਟਣੇ ਸ਼ੁਰੂ ਹੋ ਜਾਂਦੇ ਨੇ। ਪਰ ਜੇ ਅਸ਼ੁੱਧ ਮਨ ਜਿਵੇਂ ਕਹਿੰਦਾ ਉਸੇ ਤਰ੍ਹਾਂ ਕਰੀ ਜਾਈਏ, ਅੰਦਰੋਂ ਸ਼ੁੱਧ ਮਨ ਆਵਾਜ਼ ਦਿੰਦਾ, ਤਾਂ ਹੌਲੀ ਹੌਲੀ ਜਿਹੜੀ ਉਹ ਆਵਾਜ਼ ਆਉਣੀ ਹੈ ਉਹ ਬੰਦ ਹੋ ਜਾਂਦੀ। ਫਿਰ ਆਦਮੀ ਹੈ ਜੋ ਪਾਪੀ ਬਣ ਜਾਂਦਾ ਹੈ, ਉਹ ਕਰਮੀ ਬਣ ਜਾਂਦਾ। ਪਰ ਜੇ ਉਹੀ ਅੰਦਰੋਂ ਸ਼ੁੱਧ ਮਨ ਦੀ ਆਵਾਜ਼ ਸੁਣ ਕੇ ਉਹਦੇ ਆਖੇ ਲੱਗ ਕੇ ਤੇ ਫਿਰ ਉਸੇ ਤਰ੍ਹਾਂ ਕਰਮ ਕੀਤਾ ਜਾਵੇ, ਫਿਰ ਅਸ਼ੁੱਧ ਮਨ ਜਿਹੜਾ ਉਹ ਕਮਜ਼ੋਰ ਪੈ ਜਾਂਦਾ, ਉਹਦਾ ਬਲ ਘੱਟ ਜਾਂਦਾ। ਸ਼ੁੱਧ ਮਨ ਦੀ ਜਿਹੜੀ ਸ਼ਕਤੀ ਹੈ ਉਹ ਇਸ ਪ੍ਰਕਾਰ ਸਿਮਰਨ ਦੇ ਨਾਲ ਸ਼ੁੱਧ ਮਨ ਦੀ ਜਿਹੜੀ ਸ਼ਕਤੀ ਹੈ ਵੱਧ ਜਾਂਦੀ ਹੈ। ਉਹ ਮਨ ਦੇ ਵਿੱਚ ਸ਼ੁੱਧ ਮਨ ਸ਼੍ਰੇਸ਼ਟ ਵਿਚਾਰਾਂ ਵਾਲਾ ਜਿਹੜਾ ਹੁੰਦਾ ਉਹ ਤਾਕਤ ਦੇ ਵਿੱਚ ਆ ਜਾਂਦਾ, ਜ਼ੋਰ ਉਹਦੇ ਵਿੱਚ ਵੱਧ ਆ ਜਾਂਦਾ। ਫਿਰ ਉਹ ਅਸ਼ੁੱਧ ਮਨ ਦੇ ਵਿਚਾਰ ਨੇ ਜਿਹੜੇ ਥੱਲੇ ਦੱਬ ਦਿੰਦਾ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸ਼ੁੱਧ ਮਨ ਜਿਹੜਾ ਆਪਣੇ ਅੰਦਰ ਬੈਠਾ ਹੋਇਆ ਉਸ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਗਰੀਬ ਨਵਾਜ ਜੀ ਕਹਿੰਦੇ ਨੇ, ਕਹਾ ਮਨ ਵਿਖਿਆ ਸੋ ਲਪਦਾ। ਹੁਣ ਵਿਖਿਆ ਦੇ ਨਾਲ ਕਿਹੜਾ ਮਨ ਲਪਦਾ, ਕਿਹੜਾ ਮਨ ਲਪਾਇਆ? ਮਨ ਹੁੰਦਾ ਅਸ਼ੁੱਧ, ਵਿਕਾਰਾਂ ਵਾਲਾ ਜਿਹੜਾ ਮਨ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਇਹ ਮਨ ਤੂੰ ਵਿਖਿਆ ਵਿਕਾਰਾਂ ਵਿੱਚ ਕਿਉਂ ਲਪਾਇਆ ਮਨ ਹੁੰਦਾ? ਸੋ ਯਾ ਜਗ ਮੈਂ ਕੋ ਰਹਿਣ ਨਾ ਪਾਵੈ ਇੱਕ ਆਵੈ ਜਾ, ਇਹ ਸਾਰਾ ਮਨ ਨੂੰ ਹੀ ਉਪਦੇਸ਼ ਬਖਸ਼ਦਾ ਹੈ। ਇਸੇ ਤਰੀਕੇ ਨਾਲ ਹੋਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਨ ਕਰ ਕਬੂ ਨਾ ਹਰ ਗੁਣ ਗਾਇਓ। ਤੇ ਮਨ ਕਰਕੇ ਤਾਂ ਕਦੀ ਵੀ ਜਿਹੜਾ ਅਸ਼ੁੱਧ ਮਨ ਹੈ ਉਸਨੇ ਮਨ ਕਰਕੇ ਸ਼ੁੱਧ ਮਨ ਕਰਕੇ ਕਦੀ ਵੀ ਗੁਣ ਪਰਮੇਸ਼ਰ ਦੇ ਗਾਏ ਨਹੀਂ, ਕਿਉਂਕਿ ਮਨ ਜਿਹੜਾ ਹੈ ਉਹ ਅਸ਼ੁੱਧ ਹੈ, ਹਾਲੇ ਉਹਦੇ ਵਿੱਚੋਂ ਉਹ ਚੀਜ਼ਾਂ ਮਰੀਆਂ ਨਹੀਂ ਹਨ। ਤੇ ਉਹ ਅਸ਼ੁੱਧ ਮਨ ਕਿਸ ਤਰ੍ਹਾਂ ਮਰਦਾ? ਗੁਰੂ ਦੇ ਸ਼ਬਦ ਦੀ ਮਾਰ ਦੇ ਨਾਲ ਅਸ਼ੁੱਧ ਮਨ ਅੰਦਰੋਂ ਮਰ ਜਾਂਦਾ। ਫਿਰ ਅਸ਼ੁੱਧ ਮਨ ਜਿਹੜਾ ਸ਼ੁੱਧ ਮਨ ਹੈ ਆਪਣੇ ਮੂਲ ਦੀ ਨਿਸ਼ਾਨ ਕਰ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਮਨ ਸ਼ਬਦ ਮਰਿਆ ਤਾਂ ਮੁਕਤੋ ਹੋਵੇ ਹਰ ਚਰਨੀ ਚਿਤ ਨਾ। ਸ਼ਬਦ ਦੇ ਨਾਲ ਜਿਹੜਾ ਉਹ ਮਨ ਹੈ ਉਹਦੀ ਬਹੁਤ ਮਰ ਜਾਂਦਾ ਹੈ। ਸੋ ਸਭ ਤੋਂ ਜਿਹੜੀ ਕਠਿਨ ਵਸਤੂ ਹੈ ਮਨ ਵਸ ਵਿੱਚ ਕਰਨਾ ਕਠਿਨ ਹੈ। ਸੋ ਇਸ ਪ੍ਰਕਾਰ ਜਿਨ੍ਹਾਂ ਦਾ ਮਨ ਵਸ ਵਿੱਚ ਆ ਜਾਂਦਾ ਉਹਨਾਂ ਨੂੰ ਸਭ ਕੁਛ ਪ੍ਰਾਪਤ, ਪਰਮੇਸ਼ਵਰ ਦੀ ਪ੍ਰਾਪਤ, ਮਨ ਦੇ ਫੁਰਨਿਆਂ ਉੱਪਰ ਕੰਟਰੋਲ ਹੋ ਗਿਆ, ਵਾਹਿਗੁਰੂ ਪਰਮੇਸ਼ਵਰ ਤੋਂ ਸਾਖਾਤ ਮਿਲ ਗਿਆ। ਹੌਲੀ ਹੌਲੀ ਜਿਹੜਾ ਇਹ ਮਨ ਹੈ ਇਸ ਵਸ ਵਿੱਚ ਹੋਣਾ ਸ਼ੁਰੂ ਹੁੰਦਾ। ਪਹਿਲਾਂ ਇਹ ਮਨ ਦਾ ਸੁਭਾਵ ਜਿਹੜਾ ਉਹ ਬਦਲਿਆ ਜਾਂਦਾ ਹੈ, ਜਿਵੇਂ ਕੋਈ ਪਾਣੀ ਦਾ ਪ੍ਰਵਾਹ ਚੱਲਦਾ ਹੋਵੇ, ਨਦੀ ਚੱਲਦੀ ਹੋਵੇ ਜ਼ੋਰ ਦੇ ਨਾਲ, ਤੇ ਉਸਨੂੰ ਜੇ ਅੱਗੋਂ ਟੱਕਣਾ ਕਰੀਏ, ਨਦੀ ਦੇ ਪਾਣੀ ਨੂੰ ਰੋਕੀਏ ਤੇ ਰੁਕੇਗਾ ਨਹੀਂ, ਉਹਦੀ ਜਿਹੜੀ ਦਿਸ਼ਾ ਹੈ ਉਹ ਬਦਲੀ ਜਾ ਸਕਦੀ ਹੈ। ਪਾਣੀ ਅੱਗੇ ਬੰਨ ਲਾ ਕਰਕੇ ਪਾਣੀ ਜਿਹੜਾ ਹੋਰ ਪਾਸੇ ਨੂੰ ਉਹਦਾ ਰੁਖ ਕੀਤਾ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਮਨ ਦੇ ਵਿਚਾਰ ਨੇ ਸਾਰੀ ਉਹ ਮਾਇਆ ਵਾਲੀ ਚੱਲਦੇ ਨੇ, ਇਹਨਾਂ ਵਿਚਾਰਾਂ ਨੂੰ ਰੋਕਿਆ ਨਹੀਂ ਜਾ ਸਕਦਾ, ਇਹਨਾਂ ਵਿਚਾਰਾਂ ਨੂੰ ਬਦਲਿਆ ਜਾ ਸਕਦਾ। ਇਹਨਾਂ ਵਿਚਾਰਾਂ ਨੂੰ ਵੀ ਧਾਰਮਿਕ ਬਣਾ ਕਰਕੇ ਤੇ ਮਨ ਦੀ ਜਿਹੜੀ ਬਿਰਤੀ ਹੈ ਉਹ ਬਦਲ ਜਾਂਦੀ। ਇਸ ਪ੍ਰਕਾਰ ਫਿਰ ਜਿਹੜਾ ਮਨ ਦੇ ਵਿਚਾਰ ਬਦਲ ਜਾਣ ਤੇ ਫਿਰ ਮਨ ਜਿਹੜਾ ਹੈ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ। ਮਨੁੱਖ ਪਾਪੀ ਕਿਉਂ ਬਣਦਾ? ਮਨ ਕਰਕੇ ਪਾਪੀ ਬਣਦਾ, ਮਨ ਕਰਕੇ ਹੀ ਪੁੰਨੀ ਬਣਦਾ। ਮਨੁੱਖ ਦਾ ਸੁਭਾਵ ਜਿਹੜਾ ਉਹ ਮਨ ਕਰਕੇ ਹੁੰਦਾ ਹੈ। ਜੇ ਮਨ ਦੇ ਵਿੱਚ ਵਿਚਾਰ ਚੰਗੇ ਹਨ ਤੇ ਮਨੁੱਖ ਚੰਗਾ ਹੈ, ਜੇ ਮਨ ਦੇ ਵਿੱਚ ਵਿਚਾਰ ਮਲੀਨ ਨੇ ਤੇ ਪਾਪੀ ਹੋ ਗਿਆ। ਸੋ ਇਸ ਪ੍ਰਕਾਰ ਮਨ ਦੇ ਵਿਚਾਰਾਂ ਕਰਕੇ ਮਨੁੱਖ ਦਾ ਸੁਭਾਵ ਹੁੰਦਾ। ਸੋ ਇਸ ਪ੍ਰਕਾਰ ਉਹ ਜਿਹੜਾ ਮਨ ਦੇ ਵਿਚਾਰਾਂ ਦਾ ਪ੍ਰਵਾਹ ਹੈ, ਸੋ ਇਸ ਤਰੀਕੇ ਨਾਲ ਸ਼ੁੱਭ ਗੁਣਾਂ ਨੂੰ ਧਾਰਨ ਕਰਕੇ ਤੇ ਉਹ ਵਿਚਾਰ ਜਿਹੜੇ ਹਨ ਉਹ ਬਦਲ ਕੇ ਤੇ ਮਨੁੱਖ ਦਾ ਸੁਭਾਵ ਇਸ ਪ੍ਰਕਾਰ ਹੁੰਦਾ। ਸ੍ਰੇਸ਼ਟ ਸੁਭਾਅ ਇਸ ਪ੍ਰਕਾਰ ਵਿਚਾਰਾਂ ਦੇ ਨਾਲ ਬਣ ਜਾਂਦਾ ਹੈ ਅਤੇ ਇਸੇ ਤਰ੍ਹਾਂ ਮਨ ਦੇ ਸੰਕਲਪਾਂ ਨੂੰ ਹੌਲੀ ਹੌਲੀ ਜਿਹੜਾ ਹੈ ਵੱਸ ਘੇਰੇ ਦੇ ਵਿੱਚ ਲਿਆ ਕਰਕੇ ਪਹਿਲਾਂ ਘੇਰੇ ਦੇ ਵਿੱਚ ਹੁਣ ਮਨ ਜਿਹੜਾ ਖੁੱਲ੍ਹਾ ਫਿਰਦਾ ਬਾਹਰ ਕਿਸੇ ਪ੍ਰਕਾਰ ਦਾ ਘੇਰਾ ਨਹੀਂ ਕਿਸੇ ਬੰਧਨ ਦੇ ਵਿੱਚ ਨਹੀਂ ਭੱਜਣ ਪਹਿਲਾਂ ਇਸ ਨੂੰ ਘੇਰੇ ਦੇ ਵਿੱਚ ਲਿਆਂਦਾ ਜਾਵੇ ਸ਼ੁੱਭ ਗੁਣਾਂ ਦੇ ਘੇਰੇ ਦੇ ਵਿੱਚ ਜਦੋਂ ਆ ਜਾਂਦਾ ਤੇ ਫਿਰ ਘੇਰੇ ਦੇ ਵਿੱਚੋਂ ਕੋਈ ਵੀ ਵਸਤੂ ਤੋਂ ਜਿਹੜਾ ਫੜਨਾ ਹੈ ਉਹ ਸੌਖਾ ਹੋ ਜਾਂਦਾ ਸ਼ੁੱਭ ਗੁਣਾਂ ਦੇ ਘੇਰੇ ਦੇ ਵਿੱਚ ਆ ਕਰਕੇ ਇਹ ਮਨ ਹੈ ਜਿਹੜਾ ਇਸ ਤਰ੍ਹਾਂ ਵੱਸ ਹੋ ਜਾਂਦਾ ਹੈ ਉਹਦਾ ਕਸ਼ਟ ਹੈ ਬੜਾ ਕਸ਼ਟ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਤਦੋਂ ਵੱਸ ਹੁੰਦਾ ਹੈ ਜਦੋਂ ਮਹਾਰਾਜ ਦੀ ਅਕਾਲ ਪੁਰਖ ਦੀ ਸਤਿਗੁਰਾਂ ਦੀ ਪੂਰੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਵਸਿਆ ਵੇ ਨਾਨਕਾ ਪੂਰਨ ਪੂਰੀ ਪੂਰੀ ਮਹਾਰਾਜ ਦੀ ਕਿਰਪਾ ਹੋਵੇ ਬਖਸ਼ ਜਾਵੇ ਤਦੋਂ ਜਿਹੜਾ ਮਨ ਵੱਸ ਉਹਦਾ ਪਹਿਲਾਂ ਸਰੀਰ ਨੂੰ ਵੱਸ ਕਰਨਾ ਹੀ ਬੜਾ ਕਠਿਨ ਸਰੀਰ ਪਹਿਲਾਂ ਵੱਸ ਵਿੱਚ ਆਵੇਗਾ ਤਾਂ ਮਨ ਵਿੱਚ ਵੱਸ ਵਿੱਚ ਆਉਂਦਾ ਨਹੀਂ ਸਰੀਰ ਨਹੀਂ ਵੱਸ ਵਿੱਚ ਤੇ ਮਨ ਕਿਵੇਂ ਵੱਸ ਕਰ ਲਵਾਂਗੇ ਜੇ ਹਾਲੇ ਆਪਾਂ ਬੈਠ ਹੀ ਨਹੀਂ ਸਕਦੇ ਸਰੀਰ ਤਾਂ ਆਪਣੇ ਵੱਸ ਵਿੱਚ ਇਹਨੂੰ ਤਾਂ ਆਪਾਂ ਆਪਣੇ ਹੁਕਮ ਵਿੱਚ ਲਾ ਸਕਦੇ ਹਾਂ ਮਨ ਦੇ ਪੁਰਨੇ ਤਾਂ ਆਪਾਂ ਰੋਗ ਨਹੀਂ ਸਕਦੇ ਕੰਟਰੋਲ ਨਹੀਂ ਕਰ ਸਕਦੇ ਬਸੋਂ ਬਾਹਰ ਦੀ ਗੱਲ ਪਰ ਸਰੀਰ ਜਿਹੜਾ ਇਹ ਆਪਣੇ ਵੱਸ ਵਿੱਚ ਇਹਨੂੰ ਆਪਾਂ ਰੋਕ ਸਕਦੇ ਹਾਂ ਮਾੜੇ ਕਰਮਾਂ ਤੋਂ ਦੇਖਣ ਤੋਂ ਰੋਕ ਸਕਦੇ ਹਾਂ ਸੁਣਨ ਤੋਂ ਰੋਕ ਸਕਦੇ ਹਾਂ ਹੋਰ ਕਿਸੇ ਪਾਸੇ ਜਾਣ ਤੋਂ ਰੋਕ ਸਕਦੇ ਹਾਂ ਇਸ ਪ੍ਰਕਾਰ ਜਦੋਂ ਇਹ ਵੱਸ ਵਿੱਚ ਆਵੇਗਾ ਫਿਰ ਮਨ ਦੀ ਗਾਂਹ ਗੱਲ ਜਾ ਕੇ ਗੱਲ ਬਣੀ ਪਹਿਲਾਂ ਇਹਨੂੰ ਚੌਂਕੜੀ ਮਾਰ ਕਿਵੇਂ ਮਾਰਨੀ ਕਿ ਸਿੱਖੇ ਸਰੀਰ ਪਹਿਣਾ ਕਿਵੇਂ ਬੈਠਣਾ ਆਵੇ ਤੇ ਇਸ ਪ੍ਰਕਾਰ ਵੇਖਣ ਦੀ ਜਾਚ ਆਵੇ ਵੇਖਣਾ ਕਿੱਧਰ ਗੈਰ ਵੇਖਣਾ ਅਤੇ ਕਿਹੜੀ ਕਿਸੇ ਵੇਖਣ ਯੋਗ ਹੈ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਿਆ ਨੇਤਰੋ ਮੇਰੇ ਹੋ ਹਰ ਸਹਿ ਦੋ ਤਰੀ ਹਰ ਨਵਰ ਨਾ ਦੇਖੋ ਖੁਦ ਇਹ ਵੇਖਣ ਦੀ ਮਹਾਰਾਜ ਨੇ ਜਾਚ ਸਿਖਾਈ ਹੈ ਕਿ ਵੇਖਣਾ ਕਿਹਨੂੰ ਹੈ ਵੇਖਣਾ ਅਕਾਲ ਪੁਰਖ ਵਾਹਿਗੁਰੂ ਉਹਦੇ ਦਰਸ਼ਨ ਕਰਨੇ ਨੇ ਸਤਿਗੁਰਾਂ ਦੇ ਦਰਸ਼ਨ ਕਰਨੇ ਸਾਧੂਆਂ ਦੇ ਦਰਸ਼ਨ ਸੋ ਨੇਤਰਾਂ ਦੇ ਵਿੱਚ ਜੋਤ ਰੱਖੀਏ ਨੇਤਰਾਂ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਸਿਖਾਉਂਦੇ ਨੇ ਇਹ ਨੇਤਰੋ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰੋ ਸਤਿਗੁਰਾਂ ਦੇ ਦਰਸ਼ਨ ਕਰੋ ਇਸੇ ਤਰ੍ਹਾਂ ਕੰਨਾਂ ਨੂੰ ਆਪਾਂ ਰੋਜ਼ ਨੇਤਰੇ ਤੇ ਪਾਰ ਵਿੱਚ ਨਾਨਕ ਸਾਹਿਬ ਦੀ ਬਾਣੀ ਸੁਣਦਾ ਸਾਰਾ ਸਿੱਧੀਆਂ ਪੌੜੀਆਂ ਦੇ ਵਿੱਚ ਸਮਨਾਂ ਨੂੰ ਵੀ ਕੰਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਪ੍ਰਕਾਰ ਸਿੱਖਿਆ ਦਿੱਤੀ ਹੈ ਇਹ ਸ਼ਰਮਨ ਹੋ ਮੇਰੇ ਹੋ ਸਾਜਾ ਸੁਣਨਾ ਨੋ ਪਸਾਏ ਸਾਜਾ ਸੁਣਨਾ ਨੋ ਪਸਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੰਜਮਾਨਤਨ ਹਰਿਆ ਹੋਆ ਰਸਨਾ ਰਹ ਬਾਣੀ ਇਹ ਸਾਰੀ ਸਿੱਖਿਆ ਸਰੀਰ ਨੂੰ ਦਿੱਤੀ ਪਹਿਲਾਂ ਕੰਨਾਂ ਨੂੰ ਨੇਤਰਾਂ ਦੇ ਨਾਲ ਨੇਤਰਾਂ ਨੂੰ ਕਿਸ ਪਾਸੇ ਵੱਲ ਲਾਉਣਾ ਹੈ ਕੰਨਾਂ ਨੂੰ ਪਰਮੇਸ਼ਰ ਦਾ ਨਾਮ ਸੁਣਦੇ ਹੈ ਸੋ ਅਸੀਂ ਤਾਂ ਹੋਰ ਹੀ ਕੁਝ ਸੁਣਦੇ ਰਹਿੰਦੇ ਹਾਂ ਜਿਹੜਾ ਨਹੀਂ ਸੁਣਨਾ ਉਹ ਸੁਣਦਾ ਕੀ ਲਾਭ ਕੋਈ ਲਾਭ ਹੀ ਨਹੀਂ ਹੈ ਮਨ ਫਿਰ ਵੱਸ ਵਿੱਚ ਕਿੱਥੇ ਆਵੇਗਾ ਜੇ ਹੋਰ ਹੀ ਕੁਝ ਸੁਣ ਜਾਵਾਂਗੇ ਮਨ ਦੇ ਵਿੱਚ ਮੈਂ ਹੋਰ ਵਿਚਾਰ ਸ਼ੁਰੂ ਹੋ ਜਾਣੇ ਹੋਰ ਪੁਰਨੇ ਚੱਲ ਪੈਣੇ ਆ ਜੇ ਕੰਨਾਂ ਦੇ ਨਾਲ ਉਹ ਚੀਜ਼ਾਂ ਸੁਣੀਆਂ ਗਈਆਂ ਇਸੇ ਤਰੀਕੇ ਦੇ ਨਾਲ ਨੇਤਰਾਂ ਨੂੰ ਕੰਨਾਂ ਨੂੰ ਇਕੱਲੇ ਇਕੱਲੇ ਇੰਦਰੇ ਨੂੰ ਇਕੱਲੇ ਇਕੱਲੇ ਹੱਥਾਂ ਪੈਰਾਂ ਸਭਨਾਂ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਅਤੇ ਇਸੇ ਤਰੀਕੇ ਨਾਲ ਰਸਨਾ ਨੂੰ ਵੀ ਰਸਨਾ ਜਪਣ ਨਾਮ ਸਿਮਰਨ ਕਰ ਕੱਟੇ ਰਸਨਾ ਦੇ ਨਾਲ ਸੋ ਪਰਮੇਸ਼ਰ ਦਾ ਨਾਮ ਜਪਣਾ ਉਹ ਜ਼ਰੂਰ ਐਵੇਂ ਮਹਾਰਾਜ ਕਲਗੀਧਰ ਪਿਤਾ ਦੇ ਵਚਨ ਨੇ ਬਹੁਤਾ ਨੀ ਗੁਰਸਿੱਖ ਨੇ ਬੋਲਣਾ ਐਵੇਂ ਬਿਨਾਂ ਕਾਰਨ ਤੋਂ ਨੀ ਬੋਲੀ ਜਾਣਾ ਸੋ ਲੋੜ ਅਨੁਸਾਰ ਜਿੱਥੇ ਲੋੜ ਉੱਥੇ ਹੁੰਦੇ ਸੋ ਇਸ ਪ੍ਰਕਾਰ ਨਹੀਂ ਤਾਂ ਚੁੱਪ ਰਹੇ ਬਾਣੀ ਬੜੇ ਨਾਮ ਜਪੇ ਇਸ ਪ੍ਰਕਾਰ ਪਹਿਲਾਂ ਸਰੀਰ ਨੂੰ ਵੱਸ ਵਿੱਚ ਕਰਾਂਗੇ ਕਿਉਂਕਿ ਸਰੀਰ ਜਿਹੜਾ ਇਹਦੇ ਵਿੱਚ ਮਨ ਹੈ ਮਨ ਸਰੀਰ ਤੋਂ ਬਾਹਰ ਨਹੀਂ ਤੇ ਸਰੀਰ ਤੋਂ ਮਨ ਨਹੀਂ ਬਾਹਰ ਮਨ ਤੋਂ ਸਰੀਰ ਦੋਵੇਂ ਇੱਕ ਦੂਜੇ ਵਿੱਚ ਮਿਕਸ ਹੋਏ ਨੇ ਮਿਲੇ ਹੋਏ ਨੇ ਮਨ ਤੇ ਸਰੀਰ ਆਪਸ ਵਿੱਚ ਮਿਲੇ ਹੋਏ ਆ ਤੇ ਸਰੀਰ ਦੇ ਵਿੱਚ ਮਨ ਹੈ ਤੇ ਸਰੀਰ ਨੂੰ ਪਹਿਲਾਂ ਵੱਸ ਵਿੱਚ ਕਰਾਂਗੇ ਤੇ ਫਿਰ ਮਨ ਵੱਸ ਵਿੱਚ ਆਵੇਗਾ ਸੋ ਇਸ ਪ੍ਰਕਾਰ ਦੁੱਧ ਨੂੰ ਜਾਗ ਲੱਗੀ ਹੋਈ ਖੱਟਾ ਲੱਗਾ ਹੋਇਆ ਹੈ ਉਹ ਜਿਹੜਾ ਦੁੱਧ ਹੈ ਚਾਟੀ ਦੇ ਵਿੱਚ ਜਾਗ ਲੱਗੀ ਹੋਈ ਹੈ ਉਹਨੂੰ ਚੁਪਚ ਕਰੀ ਇੱਧਰ ਤੁਰ ਪਾਂਗ ਕਰੀ ਇੱਧਰ ਵਿੱਚ ਦੁੱਧ ਹਿੱਲੀ ਜਾਵੇਗਾ ਸਹੀ ਨਹੀਂ ਕਰ ਕਿਉਂਕਿ ਹਿੱਲੀ ਜਾ ਰਿਹਾ ਅੰਦਰੋਂ ਦੁੱਧ ਉਹਨੂੰ ਟਕਾ ਕੇ ਕਿਤੇ ਚਾਟੀ ਨੂੰ ਰੱਖ ਦਿਆਂਗੇ ਦੁੱਧ ਨੂੰ ਦਾਗ ਲੱਗੀ ਆ ਉਹਨੂੰ ਢੱਕ ਜਾਂਗੇ ਉੱਪਰੋਂ ਤੇ ਫਿਰ ਉਹਦਾ ਦਹੀਂ ਜਿਹੜਾ ਉਹ ਜੰਮ ਜਾਵੇਗਾ ਇਸੇ ਪ੍ਰਕਾਰ ਸਰੀਰ ਦੇ ਨਾਲ ਸਰੀਰ ਜਿਹੜਾ ਤੁਰਿਆ ਫਿਰਦਾ ਟੇਕ ਕੇ ਬੈਠਾ ਹੀ ਨਹੀਂ ਕਦੀ ਚੌਂਕੜੀ ਮਾਰ ਕੇ ਬੈਠਾ ਨਹੀਂ ਨਾਮ ਦੇ ਵਿੱਚ ਚਿੱਤ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮਨ ਕਿਵੇਂ ਟੇਕੇਗਾ ਨਹੀਂ ਟੇਕੇਗਾ ਪਹਿਲਾਂ ਸਰੀਰ ਨੂੰ ਟਿਕਾਉਣਾ ਪਵੇਗਾ ਸਰੀਰ ਅਡੋਲ ਹੋ ਜਾਵੇਗਾ ਜਦੋਂ ਉਦੋਂ ਫਿਰ ਜਿਹੜਾ ਮਨ ਹੈ ਉਹਦੇ ਹੌਲੀ ਹੌਲੀ ਮਨ ਸ਼ਾਂਤ ਹੋਵੇਗਾ, ਆਪਾਂ ਨੂੰ ਪਤਾ ਲੱਗੇਗਾ। ਆਪਾਂ ਨੂੰ ਤਾਂ ਹਾਲੇ ਤੱਕ ਇਹ ਹੀ ਨੀ ਪਤਾ ਮਨ ਵਿੱਚ ਪੁਰਨੇ ਕਿਹੜੇ ਚੱਲਦੇ, ਵਿਚਾਰ ਕੀ ਚੱਲਦੇ ਨੇ। ਸੋ ਇਸ ਪ੍ਰਕਾਰ ਕਈਆਂ ਨੂੰ ਸਵਾਸਾਂ ਤੇ ਨੀ ਪਤਾ ਸਾਡੇ ਸਵਾਸ ਕਿੰਨੀ ਗਤੀ ਨਾਲ ਚੱਲਦੇ ਆ, ਕਿਵੇਂ ਚੱਲ ਰਹੇ ਨੇ, ਕਿੰਨੇ ਬਤੀਤ ਹੋ ਰਹੇ ਨੇ, ਆਪਣੇ ਸਰੀਰ ਦਾ ਖਿਆਲ ਨਹੀਂ। ਮਨ ਦਾ ਖਿਆਲ ਕਰਨ ਨਾਲ ਦੂਰ ਦੀ ਗੱਲ, ਜਿਹਨੇ ਆਪਣੇ ਸਰੀਰ ਦਾ ਖਿਆਲ ਕਰ ਲਿਆ ਹੌਲੀ ਹੌਲੀ ਮਨ ਦਾ ਖਿਆਲ ਵੀ ਲੱਗ ਪਏਗਾ। ਮੈਂ ਦੇਖਦਾ ਕਿੱਧਰ ਆ, ਮੈਂ ਸੁਣਦਾ ਕੀ ਆ, ਮੈਨੂੰ ਸਵਾਸ ਕਿੰਨੀ ਗਤੀ ਦੇ ਵਿੱਚ ਆ ਰਹੇ, ਤੇਜ਼ ਚੱਲਦੇ ਆ ਕਿ ਹੌਲੀ ਚੱਲਦੇ ਆ, ਦੋਵਾਂ ਨਸਾਂ ਚ ਨਿਕਲਦੇ ਕਿ ਇੱਕ ਨੱਕ ਚ ਨਿਕਲਦੇ ਆ। ਇਸ ਪ੍ਰਕਾਰ ਸਵਾਸਾਂ ਦੇ ਨਾਲ ਜਿਹੜਾ ਮਨ ਹੈ ਉਹ ਕਿਤੇ ਬਾਹਰ ਨੂੰ ਦੌੜਦਾ। ਸਵਾਸ ਕਹਿੰਦੇ ਨੇ ਘੋੜੇ ਮੰਨੇ, ਤੇ ਇਹਨਾਂ ਸਵਾਸਾਂ ਰੂਪ ਘੋੜਿਆਂ ਦੇ ਨਾਲ ਮਨ ਜਿਹੜਾ ਬਾਹਰ ਦੌੜ ਜਾਂਦਾ। ਇਸ ਪ੍ਰਕਾਰ ਦੇ ਵੀ ਵਚਨ ਆਉਂਦੇ ਵਿਦਵਾਨਾਂ ਨੇ, ਗ੍ਰੰਥਾਕਾਰਾਂ ਨੇ ਲਿਖਿਆ, ਸਵਾਸਾਂ ਉੱਪਰ ਕੰਟਰੋਲ ਕਰ ਲਓ। ਸਵਾਸ ਜਦੋਂ ਆਉਂਦੇ ਨੇ ਉਦੋਂ ਬੈਠੇ ਹੋਏ ਸਵਾਸਾਂ ਨੂੰ ਸਵਾਸਾਂ ਦੇ ਵਿੱਚ ਜਿਹੜਾ ਚਿੱਤ ਟਿਕਾ ਲਓ, ਕਿਵੇਂ ਸਵਾਸ ਜਾ ਰਿਹਾ ਬਾਹਰ, ਕਿਵੇਂ ਅੰਦਰ ਨੂੰ ਆ ਰਿਹਾ, ਮਨ ਦਾ ਟਿਕਾਓ ਇੱਥੇ ਹੋ ਜਾਏਗਾ, ਇੱਥੇ ਮਨ ਆ ਜਾਵੇਗਾ। ਮਨ ਦੀ ਜਿਹੜੀ ਦੌੜਨ ਦੀ ਗਤੀ ਆ ਘੱਟ ਜਾਵੇ ਸਵਾਸਾਂ ਦੇ ਨਾਲ। ਇਸ ਪ੍ਰਕਾਰ ਇਹ ਪੁਰਾਣਾ ਰੂਪ ਘੋੜਿਆਂ ਦੇ ਨਾਲ ਬਾਹਰ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਦਾ ਖਿਆਲ ਰੱਖੋ, ਸਰੀਰ ਟਿਕ ਜਾਵੇਗਾ ਚੌਂਕੀ ਮਾਰ ਕੇ, ਤੇ ਮਨ ਜਿਹੜਾ ਫਿਰ ਆਪਾਂ ਨੂੰ ਪਤਾ ਲੱਗੇਗਾ ਮਨ ਦੇ ਵਿੱਚ ਕੀ ਕੀ ਵਿਚਾਰ ਚੱਲਦੇ ਆ, ਕਿਸ ਪ੍ਰਕਾਰ ਦੇ ਮਨ ਵਿੱਚ ਸਾਰੇ ਪੁਰਨੇ ਆ ਰਹੇ, ਤੇ ਸਾਰਾ ਗਿਆਨ ਹੋਵੇਗਾ। ਤੇ ਫਿਰ ਉਹ ਜਿਹੜੇ ਵਾਸ਼ਨਾਵਾਂ ਪੁਰਨੇ ਉਹਨਾਂ ਨੂੰ ਮਾਰਨਾ ਹੈ ਕਿ ਰੱਖਣਾ, ਇਹ ਆਪਣੇ ਮਨ ਦੀ ਗੱਲ ਹੈ। ਤੇ ਉਹ ਜਿਹੜੀਆਂ ਵਾਸ਼ਨਾਵਾਂ ਆਪਣੇ ਮੰਦਰ ਅੰਦਰ ਚੱਲਦੀਆਂ ਨੇ, ਚੀਜ਼ਾਂ ਦੀ ਪ੍ਰਾਪਤੀ ਹੋਣੀ, ਜਾਂ ਆਪਾਂ ਨੂੰ ਜੋ ਆਪਾਂ ਸਾਰਾ ਦਿਨ ਕਰਦੇ ਰਹਿੰਦੇ ਹਾਂ ਉਹ ਮਨ ਆ ਜਾਂਦੀਆਂ ਨੇ, ਉਹਨਾਂ ਨੂੰ ਫਿਰ ਹੌਲੀ ਹੌਲੀ ਸ਼ਾਂਤ ਕਰਨਾ, ਥੱਲੇ ਬਿਠਾ ਦੇਣਾ ਹੌਲੀ ਹੌਲੀ। ਵਾਸ਼ਨਾਵਾਂ ਜਿਹੜੀਆਂ ਫਿਰ ਹੌਲੀ ਹੌਲੀ ਸ਼ਾਂਤ ਹੋ ਜਾਣਗੀਆਂ, ਥੱਲੇ ਬੈਠ ਜਾਣਗੀਆਂ। ਇਸ ਪ੍ਰਕਾਰ ਤਪਾਨ ਦੇ ਯੋਗੀਆਂ ਨੇ ਵੀ ਸਾਰਿਆਂ ਨੇ ਮਿਲ ਕਰਕੇ ਇਹ ਇੱਕ ਤਰੀਕਾ ਕੱਢਿਆ ਸੀ। ਉਹ ਕਹਿੰਦੇ ਬਸ ਬੈਠੇ ਰਹੋ, ਕੁਝ ਵੀ ਨਾ ਕਰੋ। ਸੋ ਕੁਝ ਵੀ ਨਹੀਂ ਕਰਨਾ, ਬੈਠੇ ਰਹਿਣਾ ਹੈ ਚੌਂਕੀ ਮਾਰ ਕੇ। ਕਹਿੰਦੇ ਹਿਲਾਉਣਾ ਵੀ ਕੋਈ ਅੰਗ ਨਹੀਂ, ਕੋਈ ਅੰਗ ਨਹੀਂ ਹਿੱਲਣਾ ਚਾਹੀਦਾ, ਇੱਥੋਂ ਤੱਕ ਕਿ ਅੱਖ ਦੀ ਪਲਕ ਤੱਕ ਵੀ ਨਾ ਹਿੱਲੇ। ਸਵਾਸ ਜਿਹੜੇ ਆਉਂਦੇ ਨੇ ਉਹ ਵੀ ਸੋ ਇਸ ਪ੍ਰਕਾਰ ਇਕਾਗਰਤਾ ਦੇ ਨਾਲ ਲੈਣੇ ਆ, ਪਤਾ ਲੱਗੇ ਸਵਾਸ ਆ ਰਹੇ ਨੇ। ਕਹਿੰਦੇ ਫਿਰ ਜਿਹੜਾ ਇਸ ਤਰ੍ਹਾਂ ਸਰੀਰ ਜੋ ਟਿਕ ਜਾਏਗਾ, ਮਨ ਵੀ ਹੌਲੀ 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 ਸ਼ਾਂਤ ਹੋ ਜਾਵੇਗਾ। ਕਹਿੰਦੇ ਨੇ ਸਵਾਦ ਵਿੱਚ ਜਾਂਦੇ ਇਸ ਪ੍ਰਕਾਰ ਟਿਕਾਉਣ ਦੇ ਨਾਲ। ਛਾਤੀ ਵਾਲੀ ਉਦਾਹਰਨ ਵੀ ਸਹੀ ਹੈ, ਇਹ ਇੱਕ ਮਹਾਂਪੁਰਸ਼ਾਂ ਨੇ ਉਦਾਹਰਨ ਹੋਰ ਦਿੱਤੀ ਹੈ। ਉਹ ਕਹਿੰਦੇ ਨੇ ਸਮੁੰਦਰ ਦੇ ਵਿੱਚ ਬੇੜਾ ਹੈ, ਤੇ ਬੇੜੇ ਦੇ ਉੱਪਰ ਸਮੁੰਦਰੀ ਜਹਾਜ਼ ਦੇ ਉੱਪਰ ਇੱਕ ਕਾਂ ਬੈਠਾ ਹੋਇਆ। ਉਹ ਕਾਂ ਜਿਹੜਾ ਹੈ, ਹੁਣ ਚਾਰੇ ਪਾਸੇ ਸਮੁੰਦਰ ਹੈ, ਸਮੁੰਦਰ ਦੇ ਵਿਚਕਾਰ ਬੇੜਾ ਹੈ, ਆਸੇ ਪਾਸੇ ਕੋਈ ਵੀ ਕਿਨਾਰਾ ਨਹੀਂ, ਕਾਂ ਬੈਠਾ ਹੋਇਆ। ਕਾਂ ਜਿਹੜਾ ਸਮੁੰਦਰੀ ਜਹਾਜ਼ ਤੋਂ ਉੱਡਦਾ ਹੈ, ਉਹ ਬਾਹਰ ਨੂੰ ਜਾਂਦਾ ਹੈ, ਤੇ ਉੱਡ ਕਰਕੇ ਫਿਰ ਵਾਪਸ ਉੱਥੇ ਆ ਜਾਂਦਾ। ਉੱਡ ਕਰਕੇ ਬਾਹਰ ਦੇਖਦਾ ਹੈ, ਬਾਹਰ ਦੇਖਦਾ ਕਿਤੇ ਕਿਨਾਰੇ ਤੇ ਜਾ ਕਰਕੇ ਬੈਠਾ, ਪਰ ਦੂਰ ਦੂਰ ਤੱਕ ਸਮੁੰਦਰ ਹੈ, ਕਿਨਾਰਾ ਨੇੜੇ ਨਹੀਂ। ਕਿਨਾਰਾ ਨਾ ਮਿਲਣ ਕਰਕੇ ਉਹ ਜਿਹੜਾ ਕਾਂ ਦੁਬਾਰਾ ਫਿਰ ਸਮੁੰਦਰੀ ਜਹਾਜ਼ ਦੇ ਉੱਪਰ ਹੀ ਆ ਕੇ ਬੈਠ ਦਿੱਤਾ। ਕਈ ਵਾਰੀ ਉਹਨੇ ਯਤਨ ਕੀਤਾ, ਕਈ ਵਾਰੀ ਕਰਦਾ ਹੈ, ਪਰ ਪਾਸੇ ਕਿਨਾਰਾ ਮਿਲਦਾ ਨਹੀਂ। ਉੱਥੇ ਉਸਨੂੰ ਫਿਰ ਆ ਕਰਕੇ ਉੱਥੇ ਬੈਠ ਜਾਂਦਾ, ਅੱਕ ਕੇ ਫਿਰ ਉਹਨੂੰ ਉੱਥੇ ਹੀ ਬੈਠਣਾ ਪਿਆ, ਕਿਉਂਕਿ ਪਾਸੇ ਕਿਨਾਰਾ ਉਹਨੂੰ ਮਿਲਿਆ ਨਹੀਂ, ਤੇ ਉੱਡ ਉੱਡ ਕੇ ਉਡਾਰੀਆਂ ਮਾਰ ਮਾਰ ਕੇ ਥੱਕ ਗਿਆ। ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਕਾਂ ਦੇ ਵਾਂਗੂ, ਮਨ ਕਾਂ ਵਾਂਗੂ ਹੈ, ਕਈਆਂ ਨੇ ਬਾਂਦਰ ਵੀ ਕਿਹਾ। ਇਸ ਪ੍ਰਕਾਰ ਮਨ ਕਾਂ ਦੇ ਵਾਂਗੂ, ਤੇ ਸਰੀਰ ਜਿਹੜਾ ਜਹਾਜ਼ ਹੈ ਇਹਦੇ ਵਿੱਚ, ਤੇ ਸੰਸਾਰ ਸਮੁੰਦਰ ਦੇ ਵਾਂਗੂ। ਹੁਣ ਆਪਾਂ ਬੈਠੇ ਹਾਂ ਚੌਂਕੀ ਮਾਰ ਕੇ, ਤੇ ਮਨ ਕਹਿੰਦਾ ਉੱਠ ਚੱਲੀਏ, ਸਿਮਰਨ ਭਜਨ ਕਰਨ ਬੈਠੇ ਹਾਂ, ਮਨ ਕਹਿੰਦਾ ਉੱਠ ਚੱਲੀਏ, ਮਨ ਅੰਦਰੋਂ ਇਹ ਕਹਿ ਰਿਹਾ। ਹੁਣ ਜਿਹੜਾ ਮਨ ਹੈ ਇਹ ਅੰਦਰੋਂ ਸੰਕਲਪ ਉਠਾਉਂਦਾ, ਤੇ ਬੁੱਧੀ ਜਿਹੜੀ ਹੈ ਦੋ ਚਾਰ ਚੀਜ਼ਾਂ ਨੇ ਅੰਤ ਕਰਨ ਵਿੱਚ, ਮਨ ਬੁੱਧੀ ਚਿੱਤ ਤੇ ਅਹੰਕਾਰ। ਮਨ ਜਿਹੜਾ ਉਹ ਕਹਿੰਦਾ ਚੱਲੀਏ, ਤੇ ਮਨ ਕਹਿੰਦਾ ਆਹ ਕੰਮ ਕਰੀਏ। ਜਿਹੜੀ ਆਪਣੀ ਬੁੱਧੀ ਹੈ ਨਾ, ਉਹ ਨਿਸ਼ਚਾ ਕਰਦੀ ਹੈ ਕਰਨਾ ਕਿ ਨਹੀਂ ਕਰਨਾ। ਸੋ ਮਨ ਕਹਿ ਰਿਹਾ ਉੱਠ ਕੇ ਸਰੀਰ ਨੇ ਜਾਣਾ, ਮਨ ਨੇ ਅੰਦਰੋਂ ਪ੍ਰੇਰਿਤ ਕਰਨਾ, ਸਰੀਰ ਨੇ ਉੱਠਣਾ ਹੈ, ਸਰੀਰ ਨੂੰ ਬੁੱਧੀ ਨੇ ਉੱਠਣਾ ਵੀ ਚੱਲ ਹੁਣ ਮਨ ਦੇ ਮਗਰ ਲਾ ਕੇ। ਪਰ ਜੇ ਉੱਠਾਂਗੇ ਨਾ, ਮਨ ਕਿੱਥੇ ਚਲਾ ਜਾਵੇਗਾ, ਮਨ ਸਰੀਰ ਨੂੰ ਚੁੱਕ ਕੇ ਤਾਂ ਨਹੀਂ ਲੈ ਜਾਏਗਾ। ਬੁੱਧੀ ਨਾਲ ਨਿਸ਼ਚਾ ਕਰਕੇ ਬੈਠੇ ਰਹੀਏ ਕਿ ਮਨ ਅੰਦਰੋਂ ਭੌਂਕ ਕਹਿ ਰਿਹਾ ਕਿ ਉੱਠ, ਪਰ ਆਪਾਂ ਨਹੀਂ ਉੱਠਣਾ, ਬੈਠੇ ਰਹਿਣਾ। ਫਿਰ ਇਸ ਤਰ੍ਹਾਂ ਬੈਠੇ ਰਵਾਂਗੇ ਤੇ ਮਨ ਵੀ ਬਹਿ ਜਾਏਗਾ, ਫਿਰ ਦੁਬਾਰਾ ਉਛਾਲਾ ਮਾਰੇਗਾ ਵੀ ਬਹੁਤ ਟਾਈਮ ਹੋ ਗਿਆ ਬੈਠੇ ਨੂੰ, ਚੱਲ ਚੱਲੀਏ। ਫਿਰ ਨਹੀਂ ਹਾਲੇ ਕੁਝ ਵੀ ਟਾਈਮ ਹੋਇਆ। ਕਿੰਨੀ ਕਿੰਨੀ ਲੋਕ ਸਮਾਧੀ ਲਾਉਂਦੇ ਆ, ਬਾਰਾਂ ਬਾਰਾਂ ਘੰਟੇ, ਅਠਾਰਾਂ ਅਠਾਰਾਂ ਘੰਟੇ ਇੱਕੇ ਚੌਂਕੜ ਦੇ ਬੈਠੇ ਰਹਿੰਦੇ ਆ, ਤੂੰ ਘੰਟਾ ਹੀ ਨਹੀਂ ਬੈਠ ਸਕਦਾ, ਫਿਰ ਬਹਿ ਜਾਓ। ਇਸ ਪ੍ਰਕਾਰ ਹੌਲੀ ਹੌਲੀ ਜਿਹੜਾ ਮਨ ਹੈ ਉਹ ਸ਼ਾਂਤ ਹੋ ਜਾਵੇਗਾ। ਮਨ ਰੂਪੀ ਕਾਂ ਜਿਹੜਾ ਫਿਰ ਉਹ ਅੰਦਰ ਉੱਥੇ ਸਰੀਰ ਰੂਪੀ ਜਹਾਜ ਦੇ ਵਿੱਚ ਡਿੱਗ ਜਾਵੇਗਾ, ਮਨ ਟਿਕਾਓ ਦੇ ਵਿੱਚ ਇਸੇ ਤਰ੍ਹਾਂ ਹੀ ਆਵੇਗਾ। ਸੋ ਸਤਿਗੁਰਾਂ ਦੇ ਪਾਸ ਸਿੱਖ ਆਏ, ਆ ਕਰਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ, ਉਪਦੇਸ਼ ਪ੍ਰਸਿੱਧ ਕੀਤਾ, ਸਿਮਰਨ ਕਰਿਆ ਕਰੋ, ਸੰਗਤ ਕਰਿਆ ਕਰੋ। ਕਰਦੇ ਹਾਂ ਪਰ ਸਿਮਰਨ ਦੇ ਵਿੱਚ ਮਨ ਟਿਕਦਾ ਹੀ ਨਹੀਂ, ਮਨ ਲੱਗਦਾ ਹੀ ਨਹੀਂ। ਕਿਰਪਾ ਕਰਕੇ ਵਿਧੀ ਦੱਸੋ ਕੋਈ ਤਰੀਕਾ। ਇਹ ਸਵਾਲ ਬੜਾ ਪੁਰਾਣਾ, ਸਾਰੇ ਇਹ ਸਵਾਲ ਕਰਨਗੇ, ਮਨ ਨਹੀਂ ਟਿਕਦਾ ਸਿਮਰਨ ਦੇ ਵਿੱਚ। ਸੋ ਇਸ ਪ੍ਰਕਾਰ ਜਾਪ ਦੇ ਵਿੱਚ ਪੁਰਾਣਾ ਹੈ ਨਵਾਂ ਨਹੀਂ। ਬ੍ਰਹਮਾ ਨੂੰ ਵੀ ਉਹਦੇ ਪੁੱਤਰਾਂ ਨੇ ਸਵਾਲ ਕੀਤਾ ਕਿ ਮਨ ਨੂੰ ਕਿਵੇਂ ਵਾਸ ਕਰੀਦਾ, ਮਨ ਕਿਵੇਂ ਟਿਕਾਈਦਾ। ਸੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਉਹਨੂੰ ਜਵਾਬ ਨਹੀਂ ਸੀ ਆਇਆ। ਸੰਤ ਸਨੰਦਨ ਸਨਾਤਨ ਸੰਤ ਕੁਮਾਰ ਉਹਨਾਂ ਨੇ ਫਿਰ ਆਪਣੇ ਪਿਓ ਨੂੰ ਉਹਨਾਂ ਨੇ ਮਖੌਲ ਕੀਤਾ ਸੀ ਕਿ ਸਾਡਾ ਪਿਓ ਹੋ ਕੇ ਸ੍ਰਿਸ਼ਟੀ ਨੂੰ ਰਚਦਾ ਹੈ, ਨਾਲੇ ਤੈਨੂੰ ਹਾਲੇ ਇਹ ਨਹੀਂ ਪਤਾ ਲੱਗਾ ਕਿ ਮਨ ਕਿਵੇਂ ਵਾਸ ਕਰੀਦਾ। ਉਦੋਂ ਪਰਮੇਸ਼ਰ ਨੇ ਅੰਸਾ ਅਵਤਾਰ ਧਾਰਨ ਕਰਕੇ ਉਪਦੇਸ਼ ਕੀਤਾ ਸੀ। ਇਸੇ ਪ੍ਰਕਾਰ ਮਹਾਰਾਜ ਨੂੰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਮਨ ਕਿਵੇਂ ਵਾਸ ਕੀਤਾ? ਮਨ ਨਹੀਂ ਲੱਗਦਾ ਨਾਮ ਦੇ ਵਿੱਚ, ਬਾਣੀ ਦੇ ਵਿੱਚ, ਮਨ ਤਾਂ ਕਿਤੇ ਹੋਰ ਪਛਾ ਦਿੱਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਉਦਾਹਰਨ ਦਿੱਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਖੋ ਘੋੜੇ ਰੱਖਦੇ ਹਨ ਲੋਕ, ਤੇ ਘੋੜਿਆਂ ਦਾ ਜਿਹੜਾ ਪਾਚਨ ਸ਼ਕਤੀ ਹੈ, ਹਾਜ਼ਮਾ ਠੀਕ ਰੱਖਣ ਵਾਸਤੇ ਉਹਨਾਂ ਨੂੰ ਇੱਕ ਮਸਾਲਾ ਬਣਾ ਕੇ ਦਿੰਦੇ ਆ, ਤੇ ਉਹ ਜਿਹੜਾ ਮਸਾਲਾ ਹੁੰਦਾ ਹੈ ਘੋੜੇ ਦੇ ਮੂੰਹ ਉੱਪਰ ਚੱਕ ਕੇ, ਘੋੜੇ ਦਾ ਉਹਦੇ ਮੂੰਹ ਦੇ ਵਿੱਚ ਬਾਂਹ ਪਾ ਕੇ ਮਸਾਲਾ ਜਿਹੜਾ ਉਹਦੇ ਗਾਂਹ ਤੱਕ ਗਲ ਦੇ ਵਿੱਚ ਛੱਡਦੇ ਨੇ, ਉਹਦੇ ਮੂੰਹ ਵਿੱਚ ਮਸਾਲਾ ਪਾ ਦਿੰਦੇ ਆ, ਤੇ ਘੋੜੇ ਦਾ ਜਿਹੜਾ ਮੂੰਹ ਹੁੰਦਾ ਉੱਪਰ ਨੂੰ ਚੁੱਕੀ ਰੱਖਦੇ ਆ। ਜਿੰਨਾ ਚਿਰ ਤੱਕ ਘੋੜਾ ਮਸਾਲਾ ਅੰਦਰ ਨਾ ਲੰਘਾ ਲਵੇ, ਉਹਨਾਂ ਚਿਰ ਤੱਕ ਘੋੜੇ ਦਾ ਮੂੰਹ ਨਹੀਂ ਥੱਲੇ ਕਰਦੇ, ਕਿਉਂਕਿ ਮੂੰਹ ਥੱਲੇ ਕਰੇਗਾ ਮਸਾਲਾ ਬਾਹਰ ਕੱਢ ਦੇਗਾ, ਤੇ ਫਿਰ ਉਹ ਠੀਕ ਨਹੀਂ ਹੋਵੇਗਾ। ਇਸ ਕਰਕੇ ਉਹਦਾ ਮੂੰਹ ਉੱਪਰ ਚੁੱਕੀ ਰੱਖਦੇ ਆ, ਜਿੰਨਾ ਚਿਰ ਤੱਕ ਮਸਾਲਾ ਅੰਦਰ ਨਹੀਂ ਗਾ। ਇਹ ਮਹਾਰਾਜ ਨੇ ਉਦਾਹਰਨ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਸਿਮਰਨ ਕਰਦੇ ਹੁੰਦੇ ਹੋ ਬੈਠੇ ਰਿਹਾ ਕਰੋ। ਕਹਿੰਦੇ ਮਹਾਰਾਜ, ਜਦੋਂ ਅਸੀਂ ਅੱਕ ਜਾਂਦੇ ਹਾਂ ਨਾ ਸਿਮਰਨ ਕਰਦੇ ਹੋਏ, ਜਦੋਂ ਅੱਕ ਜਾਂਦੇ ਹਾਂ, ਸਾਡਾ ਮਨ ਅੱਕ ਜਾਂਦਾ ਉਦੋਂ ਅਸੀਂ ਚੁੱਪ? ਮਹਾਰਾਜ ਕਹਿੰਦੇ, ਨਹੀਂ, ਜਦੋਂ ਮਨ ਅੱਕੇ ਸਗੋਂ ਬਹਿਣਾ, ਉਦੋਂ ਜਿੱਦ ਕਰਕੇ ਸਗੋਂ ਮਨ ਦੇ ਨਾਲ, ਕਿਉਂਕਿ ਮਨ ਤਾਂ ਨਾਮ ਜਪ ਨੂੰ ਕਹਿੰਦਾ ਹੀ ਨਹੀਂ। ਇਸ ਕਰਕੇ ਜਦੋਂ ਅੱਕੇ ਉਦੋਂ ਸਗੋਂ ਜਾਣਾ, ਜਿੰਨਾ ਚਿਰ ਤੱਕ ਨਾਮ ਦੇ ਵਿੱਚ ਨਾ ਟਿਕੇ ਉਨਾ ਚਿਰ ਤੱਕ ਬੈਠੇ ਰਹਿਣਾ। ਇਸ ਪ੍ਰਕਾਰ ਤੋਂ ਇਹ ਪੁਰਾਣਾ ਹੈ, ਪੁਰਾਣਾ ਸਵਾਲ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇੱਥੇ ਕਹਿੰਦੇ ਨੇ, ਇੱਕ ਜਦੋਂ ਇਸ ਤਰ੍ਹਾਂ ਮਨ ਟਿਕ ਜਾਵੇਗਾ ਨਾ, ਇੱਕ ਖਿਣ ਵੀ ਪਾਸੇ ਨਹੀਂ ਜਾਵੇਗਾ, ਆਨੰਦ ਪ੍ਰਾਪਤ ਹੋਵੇਗਾ। ਮਨ ਦੇ ਟਿਕਾ ਦੇ ਵਿੱਚ, ਇਕਾਗਰਤਾ ਦੇ ਵਿੱਚ ਸੰਪੂਰਨ ਸੁੱਖ ਹੈ ਅੰਦਰੋਂ। ਜਦੋਂ ਮਨ ਜਿਵੇਂ ਹੌਲੀ ਹੌਲੀ ਟਿਕਦਾ ਜਾਵੇਗਾ, ਹੌਲੀ 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 ਹੌਲੀ, ਤਦੋਂ ਫਿਰ ਅੰਦਰੋਂ ਸੁੱਖਾਂ ਦੇ ਜਿਹੜੇ ਖਜ਼ਾਨੇ ਨੇ ਉਹ ਖੁੱਲਦੇ ਜਾਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਸਮ ਪਿਤਾ ਨੇ ਬਖਸ਼ਾਂ ਕੀਤੀਆਂ, ਕਹਿੰਦੇ ਜਿਹੜਾ ਆਪਣੇ ਮਨ ਨੂੰ ਨਹੀਂ ਜਿੱਤ ਸਕਿਆ ਕਦੀ ਵੀ, ਜਿਹਨੇ ਆਪਣੇ ਮਨ ਨੂੰ ਕਦੇ ਵੀ ਆਪਣੇ ਹੱਥ ਵਿੱਚ ਨਹੀਂ ਕੀਤਾ, ਉਹ ਪਰਮੇਸ਼ਵਰ ਪ੍ਰਭੂ ਦੀ ਪ੍ਰਾਪਤੀ ਨਹੀਂ ਕਰਦਾ। ਇਸ ਕਰਕੇ ਮਨ ਨੂੰ ਹੱਥ ਵਿੱਚ ਕਰਨ ਦੇ ਨਾਲ ਹੀ ਪਰਮੇਸ਼ਵਰ ਦੀ ਪ੍ਰਾਪਤੀ ਹੋਵੇਗੀ। ਇਸੇ ਤਰ੍ਹਾਂ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਫਰਮਾਇਆ, ਮਨ ਜਿੱਤੈ ਜਗ ਜੀਤ, ਤੇ ਮਨ ਨੂੰ ਜਿੱਤ ਨਾਲ ਸੰਸਾਰ ਤੇ ਫਤਿਹ ਹੋ ਜਾਂਦੀ ਹੈ। ਸੋ ਪਰਸ਼ੁਰਾਮ ਜੀ ਦੋਵਾਂ ਤਰੀਕਿਆਂ ਦੇ ਨਾਲ ਹੀ ਉਹਨਾਂ ਨੇ ਸੰਸਾਰ ਨੂੰ ਫਤਿਹ ਕੀਤਾ, ਵਿਦਿਆ ਕਰਕੇ ਤੇ ਇਸੇ ਤਰ੍ਹਾਂ ਸ਼ਾਸਤਰਾਂ ਦੇ ਨਾਲ ਤੇ ਸ਼ਸਤਰਾਂ ਦੇ ਨਾਲ, ਹਥਿਆਰਾਂ ਦੇ ਨਾਲ ਵੀ ਉਹਨਾਂ ਦੁਨੀਆਂ ਜਿੱਤੀ ਹੈ, ਰਾਜਿਆਂ ਨੂੰ ਇਸ ਵਾਰੀ ਉਹਨਾਂ ਹਰਾਇਆ, ਅਤੇ ਵਿਦਿਆ ਦੇ ਨਾਲ ਸਾਰੀ ਸੰਸਾਰ ਦੇ ਵਿੱਚ ਉਹਨਾਂ ਨੇ ਫਤਿਹ ਪਾਈ, ਜਿੱਕ ਵਿਜੇ ਕੀਤੀ। ਅਤੇ ਕਰਕੇ ਜੋ ਵਸ਼ਿਸ਼ਠ ਜੀ ਦੇ ਪਾਸ ਆਏ, ਆ ਕਰਕੇ ਵਸ਼ਿਸ਼ਠ ਜੀ ਨੂੰ ਕਹਿਣ ਲੱਗੇ ਕਿ ਮੈਂ ਸੰਸਾਰ ਦੇ ਉੱਪਰ ਦਿੱਗ ਵਿਜੇ ਕੀਤੀ ਹੈ। ਦਿੱਗ ਵਿਜੇ ਕਹਿੰਦੇ ਨੇ ਸਾਰੇ ਸੰਸਾਰ ਨੂੰ ਜਿੱਤ ਲੈਣਾ, ਫਤਿਹ ਪਾ ਲੈਣੀ। ਸੋ ਕਹਿੰਦੇ ਮੈਂ ਦਿੱਗ ਫਤਿਹ ਪਾਈ ਸਾਰੇ ਸੰਸਾਰ ਦੇ ਉੱਪਰ। ਸਗੋਂ ਵਸ਼ਿਸ਼ਠ ਜੀ ਕਹਿੰਦੇ ਇੱਕ ਰਾਜਾ ਹਾਲੇ ਰਹਿੰਦਾ, ਤੂੰ ਉਹ ਨਹੀਂ ਜਿੱਤ। ਕਹਿੰਦੇ ਉਹ ਕਿਹੜਾ ਰਾਜਾ? ਮੈਂ ਸਾਰੇ ਜਿੱਤ ਲਾਂਗਾ। ਕਹਿੰਦੇ ਉਹ ਤੇਰਾ ਮਨ ਹੈ, ਮਨ ਰੂਪੀ ਜਿਹੜਾ ਰਾਜਾ ਹੈ ਉਹ ਨਹੀਂ ਦਿੱਤਿਆ ਗਿਆ। ਜਿੰਨਾ ਚਿਰ ਤੱਕ ਮਨ ਰੂਪੀ ਰਾਜੇ ਨੂੰ ਨਹੀਂ ਦਿੱਤਿਆ ਜਾਂਦਾ ਉਹਨਾਂ ਚਿਰ ਬਾਕੀ ਰਾਜੇ ਸੰਤਾਂ ਨਹੀਂ ਦਿੱਤੇ ਗਏ। ਸੋ ਇਸੇ ਤਰੀਕੇ ਨਾਲ ਮਨ ਰਪ ਕੀਤਾ ਸਭ ਰਪ ਜੀਤੇ, ਮਨ ਰਪ ਕੀਤਾ ਸਭ ਰਪ ਜੀਤੇ, ਇਸ ਤਰ੍ਹਾਂ ਸੋ ਭਰਤੀ ਜੀ ਨੇ ਲਿਖਿਆ ਹੈ। ਮਨ ਰਪ ਕੀਤਾ, ਮਨ ਦੁਸ਼ਮਣ ਹੈ, ਜੇ ਮਨ ਰੂਪੀ ਦੁਸ਼ਮਣ ਜਿੱਤ ਗਿਆ ਨਾ ਤੂੰ ਉਹਦੇ ਕੋਲੋਂ ਹਾਰ ਗਿਆ, ਤੇ ਮਨ ਤੇਰੇ ਕੋਲੋਂ ਜਿੱਤ ਗਿਆ ਤੇ ਸਮਝ ਲਈ ਕਿ ਸਾਰੇ ਰਾਜੇ ਤੇਰੇ ਕੋਲੋਂ ਜਿੱਤ ਗਏ ਨੇ। ਤੇ ਮਨ ਰਪ ਕੀਤਾ ਸਭ ਰਪ ਕੀਤੇ, ਤੇ ਤੂੰ ਮਨ ਨੂੰ ਜਿੱਤ ਲਿਆ ਤੇ ਫਿਰ ਇਹ ਸਮਝ ਲਈ ਕਿ ਸਾਰੇ ਰਾਜੇ ਹਨ ਜਿਹੜੇ ਉਹ ਫਿਰ ਤੂੰ ਜਿੱਤ ਰਹੇ, ਸਾਰਿਆਂ ਉੱਪਰ ਤੇਰਾ ਰਾਜ ਹੈ। ਇਸ ਪ੍ਰਕਾਰ ਮਨ ਵਾਸਤੇ ਆ ਜਾਵੇ ਤੇ ਸਾਰੇ ਸੰਸਾਰ ਉੱਪਰ ਫਤਿਹ ਹੁੰਦੀ। ਅਤੇ ਇਸੇ ਤਰ੍ਹਾਂ ਹੋਰ ਵੀ ਗ੍ਰੰਥਾਕਾਰਾਂ ਵਿਦਵਾਨਾਂ ਦੇ ਬਚਨ ਆਉਂਦੇ ਨੇ, ਉਹ ਕਹਿੰਦੇ ਚਾਲਦਰ ਪੱਤਰ ਪਤਾਕ ਪੱਟ ਦਾਮਨ ਕੱਛਨ ਮਾਤ ਭੂਤ ਦੀਪ ਦੀਪਕ ਸਿੱਖਾਂ ਯੋ ਮਨ ਵਿਰਤ ਅਨਾਥ। ਮਨ ਦੀ ਬਿਰਤੀ ਕਿਸ ਪ੍ਰਕਾਰ ਦੀ ਹੈ? ਉਹ ਕਹਿੰਦੇ ਮਨ ਹਰ ਵਕਤ ਚੰਚਲ ਰਹਿੰਦਾ, ਹਰ ਵਕਤ ਸੋਚਦਾ, ਹਰ ਵਕਤ ਤੁਰਨੇ ਉਠਾਉਂਦਾ ਰਹਿੰਦਾ, ਅੰਦਰੋਂ ਕੁੱਝ ਨਾ ਕੁੱਝ ਤੁਰਨਾ ਕੋਈ ਨਾ ਕੋਈ ਆ ਹੀ ਜਾਂਦਾ, ਰੁਕਦਾ ਨਹੀਂ ਹੈ। ਸੋ ਇਸ ਪ੍ਰਕਾਰ ਉਹਨਾਂ ਨੇ ਬਚਨ ਕੀਤੇ ਨੇ। ਚਲਦਲ ਪੱਤਰ ਕੁੱਝ ਸੰਸਾਰ ਦੇ ਵਿੱਚ ਨੇ, ਚੀਜ਼ਾਂ ਨੇ ਹਮੇਸ਼ਾ ਚਲਦੀਆਂ ਰਹਿੰਦੀਆਂ, ਖੜਦੀਆਂ ਨਹੀਂ। ਪਿੱਪਲ ਦਾ ਪੱਤਾ ਇਸੇ ਪ੍ਰਕਾਰ ਕਹਿੰਦੇ ਨੇ ਚਲਦਾ ਰਹਿੰਦਾ, ਨਿਸ਼ਾਨ ਸਾਹਿਬ ਦਾ ਸਰਲਾ ਇਸੇ ਤਰ੍ਹਾਂ, ਪੱਧਰਾਂ ਦੇ ਵਿੱਚੋਂ ਜਿਹੜੀ ਬਿਜਲੀ ਹੈ ਉਹ ਇਸੇ ਤਰ੍ਹਾਂ, ਜਿਹੜਾ ਮਨ ਹੈ ਮਨ ਦੀ ਬਿਰਤੀ ਵੀ ਇਹਨਾਂ ਚੀਜ਼ਾਂ ਦੇ ਵਾਂਗੂ ਹੈ। ਮਨ ਹਰ ਵਕਤ ਤੁਰਨੇ ਉਠਾਉਂਦਾ ਰਹਿੰਦਾ, ਹਰ ਵਕਤ ਇਸੇ ਪ੍ਰਕਾਰ ਹੋਰ ਕਿਸੇ ਵੀ ਤਰੀਕੇ ਨਾਲ ਜਿੱਤਿਆ ਨਹੀਂ ਜਾ ਸਕਦਾ ਸ਼ਬਦ ਦੇ ਨਾਲ ਤੇ ਗੁਰੂ ਦੀ ਕਿਰਪਾ ਨਾਲ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਦੇ ਨਾਲ ਇਹ ਜਿਹੜਾ ਮਨ ਹੈ ਸ਼ਬਦ ਵਿੱਚ ਟਿਕ ਜਾਂਦਾ, ਕਿਉਂਕਿ ਕੋਈ ਨਾ ਕੋਈ ਆਸਰਾ ਤਾਂ ਚਾਹੀਦਾ ਅੰਦਰੋਂ, ਤੇ ਸ਼ਬਦ ਦੇ ਆਸਰੇ ਨਾਲ ਉਹੀ ਵਿਚਾਰਾਂ ਨੂੰ ਸ਼ਬਦ ਦੇ ਵਿੱਚ, ਮਨ ਨੂੰ ਸ਼ਬਦ ਦੇ ਵਿੱਚ ਲਾ ਕਰਕੇ ਮਨ ਦੇ ਜਿਹੜੇ ਵਿਚਾਰ ਨੇ ਉਹ ਸ਼ਬਦ ਵਾਲੇ ਹੋ ਜਾਣਗੇ, ਸ਼ਬਦ ਵਿੱਚ ਮਨ ਜਿਹੜਾ ਲੱਗ ਜਾਵੇਗਾ। ਇਸ ਪ੍ਰਕਾਰ ਮਨ ਦੇ ਉੱਪਰ ਜਿਹੜੀ ਤਿੰਨ ਪ੍ਰਕਾਰ ਦੀ ਮੈਲ ਲੱਗੀ ਹੋਈ ਹੈ ਉਹ ਲੈਣ ਦੇ ਨਾਲ ਮਨ ਜਿਹੜਾ ਪਵਿੱਤਰ ਹੋਵੇਗਾ ਤੇ ਟਿਕੇਗਾ, ਸਾਫ਼ ਹੋਵੇਗਾ, ਸ਼ੁੱਧ ਹੋਵੇਗਾ ਤਾਂ ਟਿਕੇਗਾ। ਪਹਿਲਾਂ ਮਨ ਉੱਪਰ ਮਲ ਨਾਮ ਦੀ ਮੈਲ ਲੱਗੀ ਹੈ, ਮਲ ਇਹ ਮੋਟੀ ਉੱਪਰਲੀ ਪਰਤ ਹੈ, ਜਿਹੜਾ ਮਨ ਜਿਹੜਾ ਵਿਸ਼ਿਆਂ ਵਿਕਾਰਾਂ ਵੱਲੇ ਦੌੜਦਾ ਹੈ। ਸੋ ਇਸ ਪ੍ਰਕਾਰ ਇਸਤਰੀਆਂ ਨੂੰ ਵਿਸ਼ਿਆਂ ਦੇ ਵਾਸਤੇ ਪ੍ਰੇਰਿਤ ਕਰਦਾ, ਇਹਨੂੰ ਮਲ ਨਾਮ ਮੈਲ ਕਹਿੰਦੇ ਨੇ। ਸੋ ਇਹ ਸੇਵਾ ਦੇ ਨਾਲ ਅਤੇ ਇਸੇ ਤਰ੍ਹਾਂ ਸ੍ਰੇਸ਼ਟ ਕਰਮ ਕਰਨ ਦੇ ਨਾਲ ਇਹ ਜਿਹੜੀ ਮਲ ਨਾਮ ਦੀ ਮੈਲ ਮਨ ਉੱਪਰੋਂ ਲੈਂਦੀ ਹੈ। ਦੂਸਰੀ ਜਿਹੜੀ ਮੈਲ ਹੈ ਉਸਨੂੰ ਵਿਖੇਪ ਕਹਿੰਦੇ ਨੇ, ਅਤੇ ਇਹ ਮੈਲ ਜਿਹੜੀ ਹੈ ਉਪਾਸ਼ਨਾ ਦੇ ਨਾਲ ਕੀਤੇ ਸ਼ਬਦ ਦੇ ਅਭਿਆਸ ਦੇ ਨਾਲ ਦੂਰ ਹੁੰਦੀ ਹੈ। ਤੀਸਰੀ ਜਿਹੜੀ ਮੈਲ ਹੈ ਉਹਦਾ ਨਾਮ ਅਵਰਣ ਹੈ, ਅਭਾਨਾ ਪਾਦ ਤੇ ਸਤਵਾ ਪਾਦ, ਇਹ ਦਾਂ ਦੋ ਇਹਦੀਆਂ ਸ਼ਕਤੀਆਂ ਹੋਰ ਆ ਜਾਂਦੀਆਂ। ਅਭਾਨਾ ਪਾਦ ਪ੍ਰਤੀਤ ਨਾ ਹੋਣਾ ਤੇ ਸਤਵਾ ਪਾਦ ਪ੍ਰਤੀਤੀ ਦੇ ਵਿੱਚ ਕੀ ਨਾ ਹੋਣਾ, ਥੋੜਾ ਜਿਹਾ ਇਹਨਾਂ ਦੇ ਵਿੱਚ ਫਰਕ ਹੈ। ਇਸ ਪ੍ਰਕਾਰ ਇਹ ਕਹਿੰਦੇ ਗਿਆਨ ਦੇ ਨਾਲ ਇਹ ਜਿਹੜੀ ਮੈਲ ਦੂਰ ਹੁੰਦੀ ਹੈ, ਜਦੋਂ ਮੈਲ ਦੂਰ ਹੋ ਜਾਵੇ ਫਿਰ ਜਿਹੜਾ ਮਨ ਹੈ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਜਦੋਂ ਮਨ ਪਵਿੱਤਰ ਹੋ ਜਾਵੇ ਉਦੋਂ ਇਸਨੂੰ ਸ਼ਬਦ ਦਾ ਰਾਸ ਆਉਣ ਲੱਗ ਪਏ। ਪਵਿੱਤਰ ਹੋਣ ਤੋਂ ਬਿਨਾਂ ਹੁਣ ਆਪਾਂ ਬਾਣੀ ਪੜ੍ਹਦੇ ਹਾਂ, ਕਹਿੰਦੇ ਬਾਣੀ ਬੜੀ ਮਿੱਠੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਣੀ ਅੰਮ੍ਰਿਤ ਵਰਗੀ ਹੈ, ਨਾਮ ਅੰਮ੍ਰਿਤ ਵਰਗਾ ਮਿੱਠਾ, ਸੰਸਾਰ ਦੇ ਵਿੱਚ ਦੂਜੀ ਕੋਈ ਵਸਤੂ ਮਿੱਠੀ ਨਹੀਂ ਜਿੰਨਾ ਨਾਮ ਮਿੱਠਾ, ਜਿੰਨੀ ਇਹ ਬਾਣੀ ਮਿੱਠੀ ਹੈ। ਮਹਾਰਾਜ ਕਹਿੰਦੇ ਮਿੱਠੀ ਬਾਣੀ ਅੰਮ੍ਰਿਤ ਧਾਰ ਜਿਨ ਮੁਖ ਦੁਆਰ, ਇਹ ਬਾਣੀ ਮਿੱਠੀ ਬਾਣੀ ਅੰਮ੍ਰਿਤ ਵਰਗੀ ਮਿੱਠੀ ਹੈ। ਸੋ ਆਪਾਂ ਨੂੰ ਤਾਂ ਕਦੇ ਮਿੱਠੀ ਲੱਗੀ ਨਹੀਂ, ਇਸੇ ਤਰ੍ਹਾਂ ਨਾਮ ਜਿਹੜਾ ਪਰਮੇਸ਼ਰ ਦਾ ਮਿੱਠਾ ਸਾਨੂੰ ਕਿਉਂ ਨਹੀਂ ਮਿੱਠਾ ਲੱਗਦਾ? ਸਰੀਰ ਚ ਨੇ ਹੋਰ ਵੀ ਚੀਜ਼ਾਂ ਗਣਾਈਆਂ ਨੇ, ਉਹ ਮਿੱਠੀਆਂ ਸਾਨੂੰ ਲੱਗਦੀਆਂ, ਪਰ ਉਹ ਕਹਿੰਦੇ ਨਾਮ ਸਭ ਤੋਂ ਮਿੱਠਾ, ਪਰਮੇਸ਼ਰ ਦਾ ਰਸ ਸਭ ਤੋਂ ਮਿੱਠਾ, ਸਾਨੂੰ ਉਹ ਰਸ ਮਿੱਠਾ ਨਹੀਂ ਲੱਗਦਾ। ਸ਼ੱਕਰ ਖੰਡ ਨੇ ਵਾਸਗੁਣ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨੇ ਪੁੱਛਣ ਦੁੱਧ, ਇਹ ਤਾਂ ਵਾਕਈ ਆਪਾਂ ਇਹ ਮੰਨਦੇ ਹਾਂ ਕਿ ਚੀਜ਼ਾਂ ਸੱਚੀ ਮੁੱਚੀ ਮਿੱਠੀਆਂ ਨੇ। ਸ਼ੱਕਰ ਵੀ ਮਿੱਠੀ ਹੈ, ਸਿਕਰੀ ਵੀ ਮਿੱਠੀ ਹੈ, ਦੁੱਧ ਵੀ ਮਿੱਠਾ ਹੈ, ਸ਼ਹਿਦ ਵੀ ਮਿੱਠਾ ਹੈ, ਗੁੜ ਵੀ ਮਿੱਠਾ ਹੈ, ਪਰ ਉਹ ਕਹਿੰਦੇ ਪਰਮੇਸ਼ਰ ਦਾ ਰਸ ਇਹਨਾਂ ਤੋਂ ਸਾਨੂੰ ਢੇਡ ਮਿੱਠਾ ਨਹੀਂ ਲੱਗਦਾ, ਕਿਉਂਕਿ ਸਾਡਾ ਮਨ ਹਾਲੇ ਪੂਰੀ ਤਰ੍ਹਾਂ ਸੰਪੂਰਨ ਤੌਰ ਤੇ ਪਵਿੱਤਰ ਨਹੀਂ ਹੋਇਆ। ਮਨ ਦੇ ਵਿੱਚ ਕੋਈ ਚੀਜ਼ਾਂ ਹਾਲੇ ਲੱਗੀਆਂ ਨਹੀਂ, ਮੈਲ ਮਨ ਦੀ ਦੂਰ ਨਹੀਂ ਹੋਈ। ਇਸ ਕਰਕੇ ਸਾਨੂੰ ਚੰਗੀ ਤਰ੍ਹਾਂ ਤੋਂ ਨਾਮ ਦਾ ਰਸ ਨਹੀਂ ਆਉਂਦਾ। ਜਿਵੇਂ ਕੀੜਿਆਂ ਵਾਲੀ ਸਾਖੀ ਤੋਂ ਆਉਂਦੀ ਹੈ ਕਿ ਇੱਕ ਕੀੜੀ ਸੀ ਜਿਹੜੀ ਉਹ ਮਿਸ਼ਰੀ ਦੇ ਢੇਲੇ ਦੇ ਉੱਪਰ ਗਲੀ ਦੇ ਉੱਪਰ ਜਾ ਕਰਕੇ ਉਹਨੇ ਮਿਸ਼ਰੀ ਦਾ ਰਸ ਚੱਖਿਆ। ਉਹਨੂੰ ਮਿਸ਼ਰੀ ਸੀ ਜਿਹੜੀ ਉਹ ਬੜੀ ਮਿੱਠੀ ਲੱਗੀ। ਉਹਨੇ ਕਿਹਾ ਵੀ ਸਾਨੂੰ ਮਿਸ਼ਰੀ ਦਾ ਪਹਾੜ ਮਿਲ ਗਿਆ, ਕਿਉਂ ਨਾ ਨਾਲ ਦੀਆਂ ਦੂਸਰੀਆਂ ਕੀੜੀਆਂ ਨੂੰ ਵੀ ਜਾ ਕਰਕੇ ਇਹਦੇ ਬਾਰੇ ਮੈਂ ਦੱਸਾਂ। ਉਹ ਕੀੜੀ ਹੋਰ ਦੂਸਰੀਆਂ ਕੀੜੀਆਂ ਦੇ ਪਾਸ ਗਈ। ਉਹ ਜਿਹੜੀਆਂ ਕੀੜੀਆਂ ਸਨ ਉਹ ਲਿਦ ਖਾ ਰਹੀਆਂ ਸਨ, ਤੇ ਜਾ ਕਰਕੇ ਉਹ ਕੀੜੀ ਕਹਿਣ ਲੱਗੀ ਕਿ ਆਓ ਭੈਣੋ, ਮੈਂ ਤੁਹਾਨੂੰ ਮਿੱਠੇ ਦੇ ਰਸ ਦੇ ਪਹਾੜ ਤੇ ਲੈ ਕੇ ਚੱਲਾਂ। ਸਾਰੀਆਂ ਆ ਗਈਆਂ। ਮਿਸ਼ਰੀ ਦੀ ਗਲੀ ਜਿੱਥੇ ਪਈ ਹੋਈ ਸੀ ਉੱਥੋਂ ਉਹਨਾਂ ਨੇ ਮਿਸ਼ਰੀ ਖਾਧੀ, ਪਰ ਉਹਨਾਂ ਨੂੰ ਕੋਈ ਰਸ ਨਾ ਆਇਆ, ਮਿੱਠੀ ਨਾ ਲੱਗੀ ਮਿਸ਼ਰੀ। ਉਹ ਕਹਿਣ ਲੱਗੀਆਂ ਕਿ ਸਾਨੂੰ ਤਾਂ ਇਹਦੇ ਵਿੱਚੋਂ ਰਸ ਨਹੀਂ ਆਇਆ, ਸਾਨੂੰ ਤਾਂ ਇਹ ਮਿੱਠਾ ਪ੍ਰਤੀਤ ਨਹੀਂ ਹੋਇਆ, ਰਸ ਸਵਾਦ ਨਹੀਂ ਆਇਆ। ਉਹਨੇ ਸੋਚਿਆ ਕਿ ਇਹ ਲਿਦ ਖਾਂਦੀਆਂ ਆਈਆਂ ਨੇ, ਲਿਦ ਇਹਨਾਂ ਨੇ ਖਾਧੀ ਹੈ ਤੇ ਇਹਨਾਂ ਨੂੰ ਮਿੱਠਾ ਕੀ ਲੱਗਣਾ, ਇਹਨਾਂ ਦੇ ਖੂਹ ਵਿੱਚ ਤਾਂ ਹਾਲੇ ਲਿਦ ਫਸੀ ਹੋਈ ਹੈ। ਸੋ ਪਾਣੀ ਜਿੱਥੇ ਸੀ ਪਾਣੀ ਤੇ ਲਗਾਈ, ਸਾਰਿਆਂ ਨੂੰ ਪਾਣੀ ਦੇ ਨਾਲ ਸਾਰਿਆਂ ਦੇ ਮੂੰਹ ਸਾਫ਼ ਕਰਾਏ, ਫਿਰ ਆ ਕਰਕੇ ਉਹਨਾਂ ਨੇ ਮਿਸ਼ਰੀ ਸਾਰਿਆਂ ਨੇ ਖਾਧੀ ਤੇ ਕਹਿਣ ਲੱਗਿਆਂ ਬੜਾ ਰਸ ਹੈ, ਬੜਾ ਸਵਾਦ ਹੈ ਇਹ ਮਿਸ਼ਰੀ ਦਾ ਪਹਾੜ। ਤੇ ਫਿਰ ਇਸੇ ਪ੍ਰਕਾਰ ਉਹਨਾਂ ਨੂੰ ਰਸ ਪ੍ਰਾਪਤ। ਇਸੇ ਤਰੀਕੇ ਨਾਲ ਜਿਹੜੇ ਸੰਤ ਮਹਾਤਮਾ ਹਨ, ਸਾਧੂ ਮਹਾਂਪੁਰਸ਼, ਉਹ ਤਾਂ ਕਹਿੰਦੇ ਨੇ ਜਿਹੜੀ ਬਾਣੀ ਹੈ, ਨਾਮ ਹੈ, ਇਹ ਬਹੁਤ ਰਸ ਵਾਲਾ ਮਿੱਠਾ ਹੈ। ਤੇ ਆਪਾਂ ਨੂੰ ਸਾਰਿਆਂ ਨੂੰ ਉਹ ਉਪਦੇਸ਼ ਦਿੰਦੇ ਹਨ, ਦੱਸਦੇ ਹਨ ਕਿ ਤੁਸੀਂ ਵੀ ਬਾਣੀ ਦਾ ਰਸ, ਨਾਮ ਦਾ ਰਸ ਲਵੋ, ਬੜਾ ਮਿੱਠਾ ਹੈ। ਤੇ ਆਪਾਂ ਪੜ੍ਹੀ, ਸੋ ਜੀਵਾਂ ਨੇ ਪੜ੍ਹੀ, ਮਿੱਠੀ ਨਹੀਂ ਲੱਗੀ, ਨਾਮ ਦਾ ਰਸ ਨਹੀਂ ਆਇਆ। ਉਹਨਾਂ ਨੇ ਸੋਚਣਾ ਕਿਹਾ ਕਿ ਸਾਨੂੰ ਤਾਂ ਨਾਮ ਬਾਣੀ ਦਾ ਰਸ ਨਹੀਂ ਆਉਂਦਾ ਹਲੇ, ਜੋ ਇਹਦੇ ਵਿੱਚ ਦੱਸਿਆ ਸਾਨੂੰ ਕੋਈ ਪ੍ਰਾਪਤ ਨਹੀਂ ਹੋਇਆ। ਮਹਾਂਪੁਰਸ਼ਾਂ ਨੇ ਸੋਚਿਆ ਕਿ ਇਹਨਾਂ ਦੇ ਜਿਹੜੇ ਹਾਲੇ ਮਨ ਹਨ ਉਹ ਵਿਚਾਂ ਵਿਕਾਰਾਂ ਵਾਲੇ ਨੇ, ਸਾਫ਼ ਨਹੀਂ ਹੋਏ। ਫਿਰ ਉਹਨਾਂ ਨੇ ਉਪਦੇਸ਼ ਦਿੱਤਾ ਕਿ ਸਤਸੰਗਤ ਰੂਪੀ ਸਰੋਵਰ ਤੇ ਆ ਕਰਕੇ ਮਨ ਸਾਫ਼। ਜਦੋਂ ਮਨ ਸਾਫ਼ ਹੋ ਗਿਆ, ਮਨ ਦੇ ਵਿੱਚ ਸੈਰ ਲਹਿ ਗਈ, ਤਦੋਂ ਫਿਰ ਇਹ ਗੁਰਬਾਣੀ ਦਾ ਜਿਹੜਾ ਰਸ ਸੀ ਇਹ ਆਉਣਾ ਸ਼ੁਰੂ ਹੋਇਆ। ਫਿਰ ਵਾਕਿਆ ਕਹਿ ਦਿੱਤਾ ਸੰਸਾਰ ਦੇ ਵਿੱਚ ਹੋਰ ਜਿੰਨੀਆਂ ਵੀ ਵਸਤੂਆਂ ਨੇ ਸਾਰੀਆਂ ਤੋਂ ਮਿੱਠਾ ਨਾਮ ਹੈ। ਜਦੋਂ ਮਨ ਉੱਪਰੋਂ ਮੈਲਾਂ ਲਹਿ ਜਾਂਦੀਆਂ ਫਿਰ ਗੁਰਬਾਣੀ ਜਿਹੜੀ ਹੈ ਉਹ ਮਿੱਠੀ ਲੱਗਦੀ ਹੈ, ਨਾਮ ਮਿੱਠਾ ਲੱਗਦਾ। ਸੋ ਇਸ ਪ੍ਰਕਾਰ ਮਿੱਠਾ ਲੱਗਦਾ, ਫਿਰ ਛੱਡਣ ਨੂੰ ਜੀ ਨਹੀਂ ਕਰਦਾ, ਸੋ ਅੰਦਰੋਂ ਰਸ ਆਉਣ ਲੱਗ ਪੈਂਦਾ ਹੈ। ਇਸੇ ਪ੍ਰਕਾਰ ਐਸਾ ਰਸ ਆਉਂਦਾ ਕਿ ਰਸਨਾ ਉਹਦੇ ਵਿੱਚ ਗਿੱਜ ਜਾਂਦੀ ਹੈ, ਰਸਨਾ ਜਪਦੀ ਜਪਦੀ ਨੂੰ ਇਸੇ ਪ੍ਰਕਾਰ ਆਨੰਦ ਪ੍ਰਾਪਤ ਲੱਗ ਪੈਂਦਾ ਹੈ। ਫਿਰ ਕੀ ਹੁੰਦਾ, ਫਿਰ ਜਿਵੇਂ ਮਹਾਰਾਜ ਨੇ ਕਿਹਾ ਉਸੇ ਤਰ੍ਹਾਂ ਹੁੰਦਾ, ਤੇਰਾ ਇੱਕ ਖਿਨ ਮਨੁਆ ਰਹਿ ਨਾ ਸਕਦਾ। ਇੱਕ ਖਿਨ ਵੀ ਫਿਰ ਜਿਹੜਾ ਮਨ ਹੈ ਪਰਮੇਸ਼ਰ ਦੇ ਨਾਮ ਜਪਣ ਤੋਂ ਰਹਿ ਨਹੀਂ ਸਕਦਾ। ਜਿਹੜਾ ਮਨ ਹੁਣ ਨਾਮ ਜਪਣ ਨੂੰ ਜੀ ਨਹੀਂ ਕਰਦਾ, ਜਿਹਦਾ ਜਿਹੜਾ ਕਦੇ ਬਹਿੰਦਾ ਹੀ ਨਹੀਂ ਸੀ, ਜਪਦਾ ਨਹੀਂ ਸੀ, ਹੁਣ ਐਸੀ ਅਵਸਥਾ ਬਣ ਗਈ, ਸਤਿਗੁਰਾਂ ਨੇ ਐਸੀ ਰਹਿਮਤ ਕੀਤੀ ਹੈ, ਇੱਕ ਖਿਨ ਵੀ ਇਹ ਜਿਹੜਾ ਮਨ ਹੈ ਰਹਿ ਨਹੀਂ ਸਕਦਾ। ਸਿੱਧ ਹਰ ਹਰ ਨਾਮ ਰਸ ਜੀਤੇ, ਸਿੱਧਾ ਪ੍ਰਤੀ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਗਿੱਜ ਗਿਆ ਹੈ, ਆਦਤ ਬਣ ਗਈ ਹੈ। ਸੋ ਇਸ ਪ੍ਰਕਾਰ ਅੱਗੇ ਉਦਾਹਰਣ ਦਿੰਦੇ ਹਨ ਕਿਵੇਂ ਗਿੱਜਾ ਹੈ, ਫਰਮਾਉਂਦੇ ਹਨ
ਸਿਉ ਬਾਰਕ ਰਸਕ ਰਸਕ ਪਰਿਓ ਧਨ ਮਾਤ ਧਨ ਕਾਟੇ ਬਿਲਲ ਬਲੀਤੇ।
ਕਿਵੇਂ ਬਾਰਕ ਬੱਚਾ ਰਸਕ ਪਰਿਓ ਧਨ ਮਾਤਾ, ਮਾਤਾ ਦੇ ਅਸਨ ਦੇ ਨਾਲ ਇਸੇ ਪ੍ਰਕਾਰ ਦੁੱਧ ਚੁੰਘਦਾ ਹੈ, ਇਸ ਪ੍ਰਕਾਰ ਰਸ ਲੈ ਲੈ ਕਰਕੇ ਉਹ ਬੱਚਾ ਬਾਲਕ ਹੈ ਜਿਹੜਾ ਦੁੱਧ ਚੁੰਘਦਾ। ਇਸੇ ਪ੍ਰਕਾਰ ਨਾਮ ਦਾ ਰਸ ਪਰਮੇਸ਼ਰ ਦੇ ਪਿਆਰੇ ਲੈਂਦੇ ਨੇ, ਉਹਨਾਂ ਨੂੰ ਵਾਹਿਗੁਰੂ ਕਹਿਣ ਦੇ ਵਿੱਚ ਇਸੇ ਪ੍ਰਕਾਰ ਆਨੰਦ ਪ੍ਰਾਪਤ ਹੁੰਦਾ, ਰਾਮ ਕਹਿਣ ਦੇ ਵਿੱਚ, ਗੋਬਿੰਦ ਕਹਿਣ ਦੇ ਵਿੱਚ ਤੇ ਗੁਰਬਾਣੀ ਪੜ੍ਹਨ ਦੇ ਵਿੱਚ ਉਹਨਾਂ ਨੂੰ ਐਸਾ ਆਨੰਦ ਪ੍ਰਾਪਤ ਹੁੰਦਾ ਹੈ। ਅਤੇ ਇਸੇ ਤਰ੍ਹਾਂ ਜੋ ਬਾਰਕ ਰਸਕ ਪਰਿਓਤਨ ਮਾਤਾ ਤਨ ਕਾਢੇ ਬਿਲਲ ਬਲੀਤੇ, ਜਦੋਂ ਫਿਰ ਮਾਤਾ ਇਸ ਪ੍ਰਕਾਰ ਅਸਨ ਹੈ ਜਿਹੜਾ ਬੱਚੇ ਦੇ ਮੂੰਹ ਦੇ ਵਿੱਚੋਂ ਕੱਢ ਦੇਵੇ ਤੇ ਉਹ ਬੱਚਾ ਫਿਰ ਵਿਰਲਾਪ ਕਰਨ ਲੱਗ ਪੈਂਦਾ, ਰੋਣ ਲੱਗ ਪੈਂਦਾ। ਬਿਰਲ ਬਲੀਤੇ ਦਾ ਮਤਲਬ ਹੈ ਵਿਰਲਾਪ ਕਰਨ ਲੱਗ ਪੈਂਦਾ ਹੈ। ਅਤੇ ਇਸੇ ਤਰੀਕੇ ਨਾਲ ਸੋ ਜਦੋਂ ਵਾਹਿਗੁਰੂ ਜੀ ਆਪਣੇ ਸੇਵਕ ਨੂੰ ਮਾੜਾ ਜਿਹਾ ਦੂਰ ਕਰਨ ਕਰਦੇ ਨਹੀਂ, ਜੇ ਕਰਨ ਤਾਂ ਇਸੇ ਪ੍ਰਕਾਰ ਉਹਨਾਂ ਦਾ ਵੀ ਬੱਚੇ ਵਾਲਾ ਹੀ ਹਾਲ ਹੁੰਦਾ। ਸੋ ਬੱਚੇ ਵਾਂਗੂ ਮਹਾਰਾਜ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ, ਸੋ ਇਸੇ ਪ੍ਰਕਾਰ ਵਿਰਲਾਪ ਕਰਦੇ ਆ, ਨਾਮ ਰਾਸ ਤੋਂ ਦੂਰ ਨਹੀਂ ਬੱਚੇ ਦੇ ਵਾਂਗੂ।
ਗੋਬਿੰਦ ਜੀ ਓ ਮੇਰੇ ਮਨ ਤਨ ਨਾਮ ਹਰ ਬੀਤੇ,
ਚੇਤਰ ਜੀਓ, ਮੇਰਾ ਜਿਹੜਾ ਮਨ ਹੈ ਤੇ ਤਨ ਹੈ ਦੋਵੇਂ ਚੀਜ਼ਾਂ ਹੀ। ਤਨ ਕਰਕੇ ਰਸਨਾ ਦੁਆਰਾ ਨਾਮ ਜਪਿਆ ਜਾਵੇ ਤੇ ਮਨ ਫਿਰ ਜਦੋਂ ਰਸਨਾ ਨਾਲ ਜਪਾਂਗੇ ਤੇ ਮਨ ਫਿਰ। ਇਸੇ ਤਰ੍ਹਾਂ ਕਹਿੰਦੇ ਮਨ ਲੱਗਣਾ ਚਾਹੀਦਾ, ਰਸਨਾ ਨਾਲ ਜਪੇ ਦਾ ਫਾਇਦਾ ਨਹੀਂ। ਕਿਉਂ ਨੀ ਫਾਇਦਾ? ਫਾਇਦਾ ਹੈ, ਜੇ ਮਨ ਨਹੀਂ ਲੱਗਦਾ ਤੇ ਰਸਨਾ ਨਾਲ ਜਪਣਾ ਛੱਡ ਦਈਏ? ਨਹੀਂ, ਰਸਨਾ ਨਾਲ ਜਪਾਂਗੇ ਤਾਂ ਹੀ ਮਨ ਲੱਗੇਗਾ, ਹੌਲੀ ਹੌਲੀ ਲੱਗੇਗਾ। ਜੇ ਨਹੀਂ ਟਿਕਦਾ ਤਾਂ ਟਿਕੇ ਹੌਲੀ ਹੌਲੀ, ਰਸਨਾ ਨਾਲ ਜਪੀ ਜਾਓ, ਹੌਲੀ ਹੌਲੀ ਟਿਕ ਜਾਵੇਗਾ, ਰਸਨਾ ਨੂੰ ਸਵਾਦ ਆਉਣ ਲੱਗ ਪਵੇਗਾ, ਰਸਨਾ ਨੂੰ ਨਾਮ ਦਾ ਰਸ ਆਉਣ ਲੱਗ ਪਵੇਗਾ, ਹੌਲੀ ਹੌਲੀ ਫਿਰ ਮਨ ਵੀ ਟਿਕ ਜਾਵੇਗਾ ਤੇ ਫਿਰ ਮੇਰੇ ਮਨ ਤੋਂ ਨਾਮ ਹਰ ਬੀਤੇ ਪਰਮੇਸ਼ਰ ਹਰੀ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਇਹ ਮਨ ਵੀ ਤੇ ਤਨ ਇਹ ਰਸਨਾ ਤੇ ਸਰੀਰ ਵੀ ਇਸੇ ਪ੍ਰਕਾਰ ਵਿੰਨਿਆ ਜਾਵੇਗਾ।
ਵੱਡਾ ਭਾਗ ਗੁਰ ਸਤਿਗੁਰ ਪਾਇਆ ਵਿੱਚ ਕਾਇਆ ਨਗਰ ਹਰ ਸੀਤੇ।
ਫਿਰ ਵੱਡੇ ਭਾਗਾਂ ਦੇ ਨਾਲ ਵੱਡੇ ਭਾਗ ਹੋਣ ਤੇ ਗੁਰ ਸਤਿਗੁਰ ਪਾਇਆ, ਗੁਰ ਪੂਜਨੀਕ ਸੱਚੇ ਗੁਰੂ ਨੂੰ ਪਾਇਆ ਪ੍ਰਾਪਤ ਹੁੰਦਾ ਹੈ। ਇਹ ਬੜੇ ਵੱਡੇ ਭਾਗ ਨੇ ਗੁਰੂ ਦੀ ਪ੍ਰਾਪਤੀ ਹੋ। ਵੱਡੇ ਭਾਗਾਂ ਤੋਂ ਬਿਨਾਂ ਗੁਰੂ ਦੀ ਪ੍ਰਾਪਤੀ ਨਹੀਂ। ਇਹ ਨਿੱਕੀ ਛੋਟੀ ਮੋਟੀ ਗੱਲ ਨਹੀਂ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਾਪਤੀ ਹੋਈ ਹੈ। ਸਤਿਗੁਰੂ ਸਾਹਿਬ ਜੀ ਸਭ ਤੋਂ ਵੱਡੇ ਤੇ ਸੱਚੇ ਗੁਰੂ ਨੇ। ਇਹ ਨਿੱਕੀ ਛੋਟੀ ਗੱਲ ਨਾ ਸਮਝਿਓ। ਸੋ ਸੰਤਾਂ ਮਹਾਂਪੁਰਸ਼ ਸੰਤ ਕਰਤਾਰ ਸਿੰਘ ਉਹਨਾਂ ਦੇ ਬਚਨ ਹਨ ਕਿ ਜਿੰਨੇ ਬੋੜ ਦੇ ਪੱਤੇ ਹੁੰਦੇ ਨਾ ਜੇ ਓਨੇ ਚੰਗੇ ਭਾਗ ਹੋਣ ਤਾਂ ਫਿਰ ਗੁਰਸਿੱਖਾਂ ਦੇ ਘਰੇ ਜਨਮ ਹੁੰਦਾ ਹੈ। ਇੰਨੇ ਵੱਡੇ ਭਾਗ ਹੋਣ ਤੇ ਅਸੀਂ ਗੁਰਸਿੱਖਾਂ ਘਰੇ ਜਨਮ ਲਿਆ ਹੈ ਤੇ ਫਿਰ ਜਿੰਨੀਆਂ ਬੋੜ ਨੂੰ ਗੋਲਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿੰਨੇ ਬੀਜ ਹੁੰਦੇ ਨੇ ਜੇ ਓਨੇ ਚੰਗੇ ਭਾਗ ਹੋਣ ਤਾਂ ਫਿਰ ਗੁਰਸਿੱਖੀ ਦਾਤ ਪ੍ਰਾਪਤ ਹੁੰਦੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਜੇ ਇੰਨੇ ਚੰਗੇ ਭਾਗ ਹੋਣ। ਤੇ ਨਿੱਕੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਹੈ, ਕਿਰਪਾ ਹੈ ਰੱਬ ਦੀ ਸਾਡੇ ਉੱਪਰ, ਜਿਹਦੇ ਕਰਕੇ ਵੱਡਿਆਂ ਭਾਗਾਂ ਕਰਕੇ ਵੱਡੇ ਤੇ ਪੂਜਨੀਕ ਤੇ ਸੱਚੇ ਗੁਰਾਂ ਦੀ ਸਾਨੂੰ ਪ੍ਰਾਪਤੀ ਹੋਈ ਹੈ ਤੇ ਇਸ ਪ੍ਰਾਪਤੀ ਦੇ ਨਾਲ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਵਿੱਚ ਕਾਇਆ ਨਗਰ ਹਰ ਸਿੱਧ, ਕਸਨਾ ਦੇ ਨਾਲ ਜਪਦਿਆਂ ਹੋਇਆ ਇਸ ਸਰੀਰ ਰੂਪੀ ਨਗਰ ਦੇ ਵਿੱਚ, ਕਾਇਆ ਰੂਪੀ ਨਗਰ ਦੇ ਵਿੱਚ ਹਰ ਸਿੱਧ ਹਰੀ ਅਕਾਲ ਪੁਰਖ ਵਾਹਿਗੁਰੂ ਕਿੰਨੇ ਸਿੱਧੇ ਕਰ ਲਿਆ। ਜਿਹਨੇ ਅੰਮ੍ਰਿਤ ਪਾਨ ਇੱਕ ਵਾਰੀ ਕਰ ਲਿਆ, ਅੰਮ੍ਰਿਤ ਛਕ ਲਿਆ, ਉਹ ਤਾਂ ਸਮਝ ਲਓ ਮੁਕਤ ਅਵਸ਼ ਹੀ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰ ਵਾਰ ਅੰਮ੍ਰਿਤ ਧਾਰੀ ਨੂੰ ਤੋਂ ਪਰਮੇਸ਼ਰ ਦੇ ਵਿੱਚ ਅਭੇਦ ਹੋਣ ਦੇ ਵਾਸਤੇ ਮੌਕਾ ਦੇਣਗੇ। ਵਾਰ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੇ ਘਰੇ ਹੈਰ ਜਨਮ ਦੇ ਵਿੱਚ ਜੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ, ਜੇ ਵਾਹਿਗੁਰੂ ਵਿੱਚ ਨਹੀਂ ਮਿਲਿਆ ਗਿਆ, ਪਰਮੇਸ਼ਰ ਨਹੀਂ ਮਿਲਿਆ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇੱਕ ਹੋਰ ਜਨਮ ਦੇਣਗੇ। ਉਸ ਜਨਮ ਦੇ ਵਿੱਚ ਜੇ ਪ੍ਰਾਪਤੀ ਨਾ ਹੋਈ ਤੇ ਉਸ ਤੋਂ ਅਗਲਾ ਜਨਮ ਦੇਣਗੇ। ਇਸ ਪ੍ਰਕਾਰ ਇਹ ਅੰਮ੍ਰਿਤ ਦੀ ਸ਼ਕਤੀ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ ਕੀਤਾ। ਸੋ ਅੰਮ੍ਰਿਤ ਮਾੜੀ ਮੋਟੀ ਚੀਜ਼ ਨਹੀਂ, ਛੋਟੀ ਚੀਜ਼ ਨਹੀਂ ਹੈ। ਇਸੇ ਪ੍ਰਕਾਰ ਤੋਂ ਜਪਦਿਆਂ ਹੋਇਆ ਤੇ ਗੁਰੂ ਦੀ ਕਿਰਪਾ ਦੇ ਨਾਲ ਇਸ ਸਰੀਰ ਰੂਪ ਨਗਰ ਦੇ ਵਿੱਚ ਹਰ ਸਿੱਧੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿੱਧ ਕਰ ਲਿਆ ਹੈ, ਪ੍ਰਾਪਤ ਕਰ ਲਿਆ ਹੈ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ,
ਜਨ ਕੇ ਸਾਥ ਸਾਥ ਹੈ ਜੇਤੇ, ਹਰ ਗ੍ਰਹਿ ਪ੍ਰਭੂ ਹਰ ਬੀਤੇ।
ਜਨ ਕੇ ਸਾਥ, ਜਨ ਨਾਮ ਹੈ ਭਗਤ ਦਾ, ਭਗਤ ਦੇ ਜਿੰਨੇ ਵੀ ਸਵਾਸ ਤੇ ਸਾਹ ਆਉਂਦੇ ਨੇ, ਸਾਥ ਹੈ ਜੇਤੇ, ਜਿੰਨੇ ਵੀ ਸਵਾਸ ਆਉਂਦੇ ਨੇ ਸਾਥ ਸਾਥ ਸੋਰ ਹੀ ਆਇਆ, ਬਾਹਰ ਜਾਂਦੇ ਤੇ ਅੰਦਰ ਨੂੰ ਆਉਂਦੇ। ਇਸੇ ਪ੍ਰਕਾਰ ਹਰ ਬ੍ਰਹਿ ਪ੍ਰਭੂ ਹਰ ਬੀਤੇ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬ੍ਰਹਿ ਪ੍ਰੇਮ ਦੇ ਵਿੱਚ ਸੋ ਸਾਰੇ ਬਿੰਨੇ ਹੋਏ ਆਉਂਦੇ ਨੇ। ਸੋ ਸਾਰੇ ਸਵਾਸ ਭਾਵ ਇਹ ਹੈ ਕਿ ਜਿੰਨੇ ਵੀ ਸਵਾਸ ਭਗਤ ਲੈਂਦਾ ਹੈ ਉਹ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਲੈਂਦਾ ਹੈ, ਸਾਰੇ ਸਵਾਸ ਪਰਮੇਸ਼ਰ ਦੇ ਲੇਖੇ ਵਿੱਚ ਲੱਗਦੇ ਆ, ਕੋਈ ਵੀ ਸਵਾਸ ਉਹਨਾਂ ਦਾ ਵਿਰਸਾ ਨਹੀਂ ਜਾਂਦਾ, ਹਰ ਵਕਤ ਪਰਮੇਸ਼ਰ ਨੂੰ ਚੇਤੇ, ਉਹਦੇ ਨਾਮ ਨੂੰ ਚੇਤੇ, ਉਹਦੇ ਪ੍ਰੇਮ ਦੇ ਵਿੱਚ ਫਸ ਰਹਿੰਦੇ ਹਨ।
ਜਿਉਂ ਜਲ ਕਮਲ ਪ੍ਰੀਤ ਅਤ ਭਾਰੀ, ਬਿਨ ਜਲ ਬਿਨ ਜਲ ਦੇਖੇ ਸੁੱਕ ਲੀਤੇ।
ਇਹਦੀ ਉਦਾਹਰਣ ਵੀ ਹੁਣ ਦਿੰਦੇ ਨੇ, ਜਿਉਂ ਜਲ ਕਮਲ ਪ੍ਰੀਤ ਅਤ ਭਾਰੀ, ਜਿਵੇਂ ਕਮਲ ਫੁੱਲ ਹੁੰਦਾ ਉਹਨੂੰ ਜਲ ਦੇ ਨਾਲ ਬਹੁਤ ਭਾਰੀ ਪ੍ਰੇਮ ਹੁੰਦਾ, ਪ੍ਰੀਤੀ ਹੁੰਦੀ ਹੈ, ਤੇ ਬਿਨ ਜਲ ਦੇਖੇ ਸੁੱਕ ਲੀਤੇ, ਜੇ ਕਮਲ ਦੇ ਫੁੱਲ ਨੂੰ ਪਾਣੀ ਦੇ ਵਿੱਚੋਂ ਸਰੋਵਰ ਦੇ ਵਿੱਚੋਂ ਬਾਹਰ ਕੱਢ ਲਿਆ ਜਾਵੇ ਤੇ ਫਿਰ ਜਿਹੜਾ ਉਹ ਕਮਲ ਦਾ ਫੁੱਲ ਸੁੱਕ ਜਾਵੇ। ਇਸ ਤਰ੍ਹਾਂ ਉਹਦੇ ਪਿਆਰਿਆਂ ਦਾ, ਪਰਮੇਸ਼ਰ ਦੇ ਭਗਤਾਂ ਦਾ ਵਾਹਿਗੁਰੂ ਦੇ ਪ੍ਰੇਮੀਆਂ ਦਾ ਪਰਮੇਸ਼ਰ ਨਾਲ ਇਸ ਪ੍ਰਕਾਰ ਦਾ ਪ੍ਰੇਮ ਹੈ। ਕਮਲ ਦੇ ਫੁੱਲ ਦੇ ਵਾਂਗ ਉਦਾਹਰਨ ਹੈ, ਕਮਲ ਦਾ ਫੁੱਲ ਦਾ ਭਗਤ ਹੈ ਤੇ ਪ੍ਰੇਮ ਰੂਪ ਪਰਮੇਸ਼ਰ ਹੈ। ਇਸ ਪ੍ਰਕਾਰ ਪ੍ਰੇਮ ਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਪੈ ਕਰਕੇ ਹੀ ਜਿਉਂਦੇ ਨੇ। ਜੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਖਿਨ ਵਿਸਰਦਾ ਤਾਂ ਉਹਨਾਂ ਦਾ ਉਹ ਸਮਝਦੇ ਨੇ ਸਾਡਾ ਮਰਨਾ ਹੋ ਗਿਆ ਹੈ। ਇਸ ਪ੍ਰਕਾਰ ਵਾਹਿਗੁਰੂ ਦੇ ਵਿਛੋੜੇ ਨੂੰ ਸੁਣ ਕਰਕੇ ਜਾਂ ਇਸੇ ਪ੍ਰਕਾਰ ਥੋੜਾ ਜਿਹਾ ਵੀ ਪ੍ਰਾਪਤ ਕਰਕੇ ਸਹਿ ਨਹੀਂ ਸਕਦੇ, ਉਹਨਾਂ ਦਾ ਸੁਪਨਾ ਹੋ ਜਾਂਦਾ ਹੈ।
ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀਤੇ।
ਜਦੋਂ ਗੁਰੂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰੀਤੇ ਪਿਆਰੇ ਦਾ ਉਪਦੇਸ਼ ਬਖਸ਼ਿਸ਼ ਕੀਤਾ, ਤਦੋਂ ਫਿਰ ਜਨ ਜਪਿਓ ਨਾਮ ਨਿਰੰਜਨ ਨਰ ਹਰ। ਸੋ ਮਾਇਆ ਦੇ ਕਾਲਸ ਤੋਂ ਪਰੇ ਸ਼ੁੱਧ ਸਰੂਪ ਜੋ ਪਰਮੇਸ਼ਰ ਹੈ, ਨਰ ਹਰ ਨਰ ਸਾਧਕ ਅਵਤਾਰ ਧਾਰਨ ਕਰਨ ਵਾਲਾ ਪਰਮੇਸ਼ਰ, ਉਹਦਾ ਨਾਮ ਉਹਦੇ ਭਗਤਾਂ ਨੇ ਗੁਰੂ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰਕੇ ਨਾਮ ਜਪਿਆ ਹੈ।
ਜਨਮ ਜਨਮ ਕੀ ਹੋਮੇ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਤੇ।
ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਨੀਤੇ ਉਹ ਨਹਾਤੇ ਇਸ਼ਨਾਨ ਕੀਤਾ ਹੈ। ਇਸ ਪ੍ਰਕਾਰ ਨਾਮ ਦੇ ਨਾਲ ਅੰਮ੍ਰਿਤ ਰੂਪੀ ਨਾਮ ਦੇ ਨਾਲ ਆਤਮਾ ਦਾ ਮਨ ਦਾ ਇਸ਼ਨਾਨ ਕਰਵਾਇਆ। ਜਦੋਂ ਉਦੋਂ ਕੀ ਹੋਇਆ, ਜਨਮ ਜਨਮ ਕੀ ਹੋਮੈ ਮਲ ਮਿਲੀ, ਜਨਮਾਂ ਜਨਮਾਂਤਰਾਂ ਦੀ ਜਿਹੜੀ ਹੋਮੈ ਦੀ ਮੈਲ ਪਈ ਹੋਈ ਅੰਦਰ, ਉਹ ਸਾਰੀ ਨਾਮ ਦੇ ਨਾਲ ਨਾਮ ਰੂਪੀ ਜਲ ਦੇ ਨਾਲ ਦੂਰ ਹੋ ਗਈ ਹੈ।
ਅਮਰੇ ਕਰਮਣਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਤੇ।
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਮਰੇ ਕਰਮ ਨਾ ਵਿਚਰੋ ਠਾਕੁਰ, ਹੇ ਮਾਲਕ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਕਰਮਾਂ ਦੀ ਵਿਚਾਰ ਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਕਰਮ ਸ੍ਰੇਸ਼ਟ ਹਨ, ਸਾਡੇ ਵਿੱਚ ਭਗਤਾਂ ਵਾਲੇ ਗੁਣ ਨਹੀਂ ਹਨ। ਇਸੇ ਪ੍ਰਕਾਰ ਭਗਤ ਵਚਨ ਸੁਣ ਕੰਪਤ ਹੋ ਅੰਤਰਗਤ, ਪਦਤ ਪਾਵਨ ਸੁਣ ਆਸਾ ਉਤਾਰ। ਭਗਤ ਵਚਨ ਸੁਣ ਨਿਰਾਸ ਹੋਤ ਹੋ ਨਿਰਾਸ ਹਿਰਦੈ, ਪਦਤ ਪਾਵਨ ਸੁਣ ਆਸਾ ਉਤਾਰ ਹੋ। ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਕਵਿਤ ਹੈ, ਫਰਮਾਉਂਦੇ ਨੇ ਕਿ ਜਦੋਂ ਮੈਂ ਸੁਣਦਾ ਹਾਂ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਭਗਤਾਂ ਨੂੰ ਪ੍ਰੇਮ ਕਰਦਾ, ਜਿਹੜੇ ਭਗਤੀ ਕਰਦੇ ਜਿਹੜੇ ਪਿਆਰੇ ਨੇ ਉਹਨਾਂ ਨੂੰ ਪ੍ਰੇਮ ਕਰਦਾ, ਤਾਂ ਹੋਤ ਹੋ ਨਿਰਾਸ ਹਿਰਦੈ, ਤਾਂ ਮੈਂ ਹਿਰਦੇ ਦੇ ਵਿੱਚ ਨਿਰਾਸ ਹੋ ਜਾਂਦਾ। ਕਿਉਂ ਨਿਰਾਸ ਹੁੰਦਾ, ਕਿ ਮੈਂ ਤਾਂ ਭਗਤ ਨਹੀਂ ਹਾਂ, ਮੈਂ ਤਾਂ ਪਾਪੀ ਹਾਂ। ਪਰਮੇਸ਼ਰ ਤਾਂ ਆਪਣੇ ਭਗਤਾਂ ਨੂੰ ਪਿਆਰ ਕਰਦਾ ਤੇ ਮੈਨੂੰ ਤਾਂ ਫਿਰ ਉਹ ਪਿਆਰ ਨਹੀਂ ਕਰਦਾ। ਤੇ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਪਦਤ ਪਾਵਨ ਸੁਣ ਆਸਾ ਔਰ ਧਾਰ। ਜਦੋਂ ਮੈਂ ਸੁਣਦਾ ਨਾ ਪਾਪੀਆਂ ਨੂੰ ਪਵਿੱਤਰ ਕਰਦਾ, ਤੇ ਫਿਰ ਮੈਂ ਆਸ ਰੱਖ ਲੈਂਦਾ ਕੋਈ ਨੀ ਮੈਨੂੰ ਵੀ ਪਵਿੱਤਰ ਕਰੇਗਾ। ਇਸ ਪ੍ਰਕਾਰ ਪਦਤ ਪਾਵਨ ਜਿਹੜਾ ਨਾਮ ਉਹ ਮੇਰੇ ਕਰਕੇ ਪੈ ਗਿਆ। ਮੈਂ ਪਾਪੀ ਨਾ ਹੁੰਦਾ, ਜੋ ਕਿ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਦਤ ਪਾਵਨ ਨਾਮ ਕੈਸੇ ਹੁੰਦਾ। ਜੇ ਮੈਂ ਪਾਪ ਹੀ ਨਾ ਕਰਦਾ ਤੂੰ ਪਵਿੱਤਰ ਕਿਹਨੂੰ ਕਰਦਾ, ਤੇਰਾ ਨਾਮ ਨਹੀਂ ਸੀ ਪੈਣਾ। ਇਹ ਵੀ ਭਗਤਾਂ ਦੇ ਪਰਮੇਸ਼ਰ ਦੇ ਨਾਲ ਪਿਆਰ ਦੇ ਵਚਨ ਹਨ ਕਿ ਜੇ ਮੈਂ ਪਾਪ ਨਾ ਕਰਦਾ, ਜੋ ਪੈ ਹਮ ਨਾ ਪਾਪ ਕਰੰਤਾ, ਕਿ ਜੇ ਮੈਂ ਪਾਪ ਨਾ ਕਰਦਾ ਅਹੇ ਅਨੰਤਾ, ਹੇ ਪਰਮੇਸ਼ਰ ਜੀਓ, ਪਦਤ ਪਾਵਨ ਨਾਮ ਕੈਸੇ ਹੁੰਦਾ। ਤੇਰਾ ਨਾਮ ਜਿਹੜਾ ਇੱਕ ਹੈ ਪਦਤ ਪਾਵਨ, ਉਹ ਨਾਮ ਤੇਰਾ ਕਿਵੇਂ ਹੋਣਾ, ਨਹੀਂ ਸੀ ਹੋਣਾ। ਮੇਰੇ ਕਰਕੇ ਮੈਂ ਪਾਪ ਕੀਤੇ ਤੇ ਤੂੰ ਮੈਨੂੰ ਪਵਿੱਤਰ ਕੀਤਾ, ਇਸ ਕਰਕੇ ਤੇਰਾ ਨਾਮ ਪੈ ਗਿਆ ਪਦਤ ਪਾਵਨ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਭਗਤਾਂ ਨੂੰ ਪ੍ਰੇਮ ਕਰਦਾ ਸੁਣ ਕੇ ਵੇਖ ਕੇ ਮੈਂ ਨਿਰਾਸ਼ ਹੋ ਜਾਂਦਾ, ਪਦਤ ਪਾਵਨ ਸੁਣ ਆਸਾ ਔਰ ਧਾਰ। ਜਦੋਂ ਮੈਂ ਸੁਣਦਾ ਕਿ ਪਾਪੀਆਂ ਨੂੰ ਪਵਿੱਤਰ ਕਰਦਾ, ਤੇ ਉਦੋਂ ਮੈਂ ਵੀ ਆਸ ਮਨ ਚ ਰੱਖ ਲੈਂਦਾ ਕੋਈ ਨੀ ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਵੀ ਜ਼ਰੂਰ ਪਵਿੱਤਰ ਕਰਨਗੇ, ਮੇਰੇ ਪਾਪਾਂ ਨੂੰ ਵੀ ਨਾਸ਼ ਕਰ ਦੇਣਗੇ, ਕਿਉਂਕਿ ਮੇਰੇ ਵਿੱਚ ਭਗਤਾਂ ਵਾਲੇ ਗੁਣ ਕੋਈ ਵੀ ਨਹੀਂ। ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ, ਹਮਰੇ ਕਰਮ ਨਾ ਵਿਚਰੋ ਠਾਕੁਰ, ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਸਾਡੇ ਕਰਮਾਂ ਦੀ ਵਿਚਾਰ ਨਾ ਕਰੋ। ਕਰਮਾਂ ਕਰਕੇ ਅਸੀਂ ਕਦੀ ਵੀ ਕਰ ਨਹੀਂ ਸਕਾਂਗੇ, ਕਦੀ ਵੀ ਲੇਖੇ ਦੇ ਵਿੱਚ ਸੁੱਟ ਨਹੀਂ ਸਕਾਂਗੇ। ਤੁਮ ਪੈਜ ਰੱਖੋ ਆਪਣੀ ਤੇ, ਮਹਾਰਾਜ ਤੁਸੀਂ ਆਪਣੀ ਤੇ ਦਾ ਭਾਵ ਆਪਣੀ ਪੈਜ ਰੱਖੋ। ਸੁਭਾਵ ਹੈ ਆਪ ਜੀ ਦਾ ਬਿਰਧ ਹੈ, ਆਪ ਜੀ ਪਾਪਾਂ ਨੂੰ ਨਾਸ਼ ਕਰਦੇ ਹੋ, ਭਗਤ ਜਾਤ ਬਖਸ਼ਦੇ ਹੋਏ, ਇਸ ਕਰਕੇ ਸਾਡੇ ਕਰਮਾਂ ਦੀ ਨਾ ਵਿਚਾਰ ਕਰਦੇ ਹੋਏ ਕਿਰਪਾ ਕਰਕੇ ਆਪਣੇ ਨਾਮ ਦੀ ਲਾਜ ਰੱਖੋ।
ਹਰ ਭਾਵੈ ਸੁਣ ਬਿਨੋ ਬੇਨਤੀ, ਜਨ ਨਾਨਕ ਸਰਨ ਪਵੀਤੇ।
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਨ ਸਰਨ ਪਵੀਤੇ, ਜਨ ਆਪ ਜੀ ਸਰਨ ਵਿੱਚ ਪਏ ਹਾਂ। ਹਰ ਭਾਵੈ ਬਿਨੋ ਬੇਨਤੀ, ਹਰੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮਹਾਰਾਜ ਆਪ ਜੀ ਪਿੰਡ ਜਿਹੜੇ ਭਗਤ ਆਪ ਦੀ ਸ਼ਰਨ ਵਿੱਚ ਪੈਂਦੇ ਨੇ ਉਹ ਆਪ ਵਿੱਚੋਂ ਭਾ ਜਾਂਦੇ ਹਨ ਤੇ ਆਪ ਉਹਨਾਂ ਦੀ ਬੇਨਤੀ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਪ੍ਰਸ਼ਾਸਨ ਮਾਸਟਰ ਬਖਸ਼ਿਸ਼ਾਂ ਆਪ ਸੰਗਤ ਅਤੇ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ ਤਾਂ ਜੋ ਲੋਕ ਸੁੱਕੇ ਤੇ ਪ੍ਰਲੋਕ ਸੁੱਕੇ ਸਿੱਧੇ ਸਿੱਧੇ ਪਛਤਾਰਾਂ ਤੋਂ ਸਾਥ ਕੋ ਫਤਿਹ ਬੁਲਾਓ ਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ।